दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु तेग बहादुर सच्चे पातशाह जी ने बनी बदरपुर ना दी जगह नु छड़िया है। सतगुरु सच्चे पातशाह जी ने एक जट नु बुला के माया दी थैली उस नु दित्ती है। हुक्म कीता है कि तू खूह लाउणा है इस तों इलावा फलदार रुख लाउणे ने। सतगुरु तेग बहादुर जी ने भी हुक्म कीता कि लोभ नु धारण करके ना रखे जेकर साडे हुक्म दे उत्ते चलेगा ते सुख दी प्राप्ति होवेगी। परसों इथों तक कथा पहुंची सी अज इथों अगे मैं प्रारंभ करदा। तेनों जोर कर बदरा तन को लीनो प्रेम करो बहो मन को। ग्रंथाकार भाई संतोख सिंह जी लिखदे ने कि सतगुरां ने माया दी थैली दित्ती ते उसने प्रेम दे नाल उस माया नु सतगुरां दे हत्थों प्रवान कीता। बदरा लै बे ते तिस नाम बणी बदर पापा अभिराम। क्योंकि चमड़ी दी जिहड़ी वड्डी थैली बनी हुई हुंदी है उस नु बदरा आख्या जांदा है। ग्रंथाकार भाई संतोख सिंह जी लिखदे ने कि माया दा बदरा ओ सतगुरु तेग बहादुर तों उसने लिया सी इसे करके इस जगह दा नाम बनी बदरपुर ही प्रसिद्ध होया। ब्रेच संगने अब लो खरे गुरुद्वारो तह चिन्हबो करे। कवि संतोख सिंह जी लिखदे ने कि बहुत संगने जेड़े रुख ने हुण तक भी उत्थे खड़े ने उस जगह दे उत्ते एक बहुत सुंदर गुरुद्वारा भी बनिया होया। इस प्रकार सत गुर दिन दोए करियो मुकाम दियो तन सोए। ग्रंथाकार भाई संतोख सिंह जी लिखदे ने इस तरीके दे नाल सतगुरु तेग बहादुर सच्चे पातशाह जी ने दो दिन उत्थे बतीत कीते ते दो दिन डेरा लाई रखिया। बहोर कूच कर श्री गुर प्याने ब्रेंद पाए नर संग सुजाने। फिर सतगुरु तेग बहादुर ने उथों अगे कूच कीता है। सतगुरां दे नाल बहुत सारे सुजान सतगुरां दे सिख सेवक ने। चले आनंदत हृदय मजारी गुर आगे सब होत पिछारी। बड़े आनंद दे नाल सतगुरु सच्चे पातशाह जी चले जा रहे ने। सतगुरां दे अगे ते पिछे बहुत सारे सिख जा रहे ने। सने सने जिम सब सुख पावे श्रमत होए नहीं तथा सिधावे। हौली हौली ਸਤਿਗੁਰੁ ਸੱਚੇ ਪਾਤਸ਼ਾਹ ਜੀ ਜਾਂਦੇ ਨੇ, ਜਿੱਥੇ ਥੋੜਾ ਸਫ਼ਰ ਤੈਅ ਕਰ ਲੈਂਦੇ ਨੇ, ਫੇਰ ਉੱਥੇ ਪੜਾਅ ਕਰ ਲੈਂਦੇ ਨੇ, ਭਾਵ ਕੇ ਕੋਈ ਵੀ ਥੱਕੇ ਨਾ। ਇਸ ਕਰਕੇ ਸਤਿਗੁਰੂ ਜੀ ਇਸ ਪ੍ਰਕਾਰ ਦੇ ਨਾਲ ਹੀ ਅੱਗੇ ਅੱਗੇ ਜਾਂਦੇ ਨੇ। ਤਹ ਤੇ ਮੰਜ਼ਲ ਕਰ ਲਗ ਤੈਸੇ, ਜਿਸ ਤੇ ਥਕਤ ਨ ਹੋਏ ਨਰ ਕੈਸੇ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਣੀ ਬਦਰਪੁਰ ਤੋਂ ਜਦੋਂ ਸਤਿਗੁਰਾਂ ਨੇ ਅੱਗੇ ਰਸਤਾ ਤੈਅ ਕੀਤਾ ਹੈ, ਤੇ ਸਤਿਗੁਰਾਂ ਨੇ ਪਹਿਲੀ ਜਿਹੜੀ ਮੰਜ਼ਿਲ ਸੀ, ਭਾਵ ਕੇ ਪਹਿਲਾ ਜਿਹੜਾ ਪੜਾਅ ਸੀ, ਉਹਨੂੰ ਲਾਗੇ ਹੀ ਲਾਇਆ ਹੈ ਤਾਂ ਕਿ ਨਾਲ ਦੇ ਬਹੁਤੇ ਜ਼ਿਆਦਾ ਥੱਕ ਨਾ ਜਾਣ। ਤਾਹਾਂ ਬਾਸ ਕਰ ਨਿਸਾ ਬਿਤਾਈ, ਸਭ ਕੀ ਸੁਧ ਕੋ ਲੇ ਗੁਸਾਈ। ਉੱਥੇ ਸਤਿਗੁਰਾਂ ਨੇ ਪੜਾ ਕਰਕੇ ਰਾਤ ਨੂੰ ਬਤੀਤ ਕੀਤਾ, ਸਾਰਿਆਂ ਦੀ ਖਬਰਸਾਰ ਸਤਿਗੁਰੂ ਤੇਗ ਬਹਾਦਰ ਜੀ ਨੇ ਲਈ। ਬਾਂਛਤ ਵਸਤ ਬੂਝ ਕਰ ਦੇਤ, ਬਸਤਰ ਅੰਨ ਆਦਿਕ ਸਭ ਲੇਤ। ਜਿਹੜੀ ਚੀਜ਼ ਦੀ ਵੀ ਜਿਸ ਨੂੰ ਲੋੜ ਹੁੰਦੀ ਹੈ, ਸਤਿਗੁਰੂ ਜੀ ਪੁੱਛ ਕੇ ਉਹੀ ਚੀਜ਼ ਉਸ ਨੂੰ ਪ੍ਰਦਾਨ ਕਰਦੇ ਨੇ। ਕੱਪੜਿਆਂ ਦੀ ਲੋੜ ਹੈ ਤੇ ਕੱਪੜੇ ਦਿੰਦੇ ਨੇ, ਜੇਕਰ ਭੋਜਨ ਆਦਿਕ ਦੀ ਲੋੜ ਹੈ ਤੇ ਉਹ ਵੀ ਸਾਰਿਆਂ ਨੂੰ ਮਿਲਦਾ। ਸੁਖ ਕੇ ਸਾਥ ਸਾਥ ਕੋ ਰਾਖੇ, ਥੋੜੇ ਉਨ੍ਹਾਂ ਰਹਿ ਲੇਹ ਜੋ ਕਾਖੇ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਸਾਥੀਆਂ ਨੂੰ ਸੁਖ ਦੇ ਨਾਲ ਆਪਣੇ ਨਾਲ ਰੱਖਿਆ ਹੈ, ਕਿਸੇ ਵੀ ਚੀਜ਼ ਤੋਂ ਕੋਈ ਵੀ ਥੁੜਿਆ ਨਹੀਂ। ਨਿਰਪੈ ਸਬਣ ਤੇ ਬਿਗਨ ਨ ਕੋਈ, ਸਵਾਮੀ ਸਮਰਥ ਕੇ ਸੰਗ ਹੋਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜੇ ਸਤਿਗੁਰੂ ਜੀ ਨਿਡਰ ਨੇ, ਜਿਨ੍ਹਾਂ ਨੂੰ ਕਦੇ ਕੋਈ ਵਿਘਨ ਹੋ ਨਹੀਂ ਸਕਦਾ, ਜਿਹੜੇ ਸਾਰਿਆਂ ਦੇ ਮਾਲਕ ਨੇ ਤੇ ਜਿਹੜੇ ਸਤਿਗੁਰੂ ਜੀ ਹਰ ਇੱਕ ਕਲਾ ਦੇ ਵਿੱਚ ਸਮਰੱਥ ਨੇ, ਉਹਨਾਂ ਦੇ ਸੰਗੀ ਸਾਥੀ ਨੇ ਇਹ ਸਾਰੇ ਸਿੱਖ। ਤਹ ਤੇ ਚੜ ਸਤ ਗੁਰੂ ਸਿਧਾਰੇ, ਗ੍ਰਾਮ ਸੁਟੈਲ ਜੋ ਜਾਏ ਨਿਹਾਰੇ। ਫੇਰ ਸਤਿਗੁਰਾਂ ਨੇ ਉਥੋਂ ਅੱਗੋਂ ਕੋਚ ਕੀਤਾ ਹੈ, ਅੱਗੇ ਇੱਕ ਪਿੰਡ ਆਇਆ ਜਿਸ ਪਿੰਡ ਦਾ ਨਾਮ ਸੀ ਸੁਟੈਲ। ਤਿਸਕੇ ਵਹਿਰ ਪ੍ਰਿਛ ਛੁਬ ਖਾਰੇ, ਸੋ ਥਲ ਹੇਰ ਉਤਰ ਸਭ ਪਰੇ। ਉਸ ਪਿੰਡ ਦੇ ਬਾਹਰ ਵਾਰ ਬਹੁਤ ਹੀ ਸੁੰਦਰ ਸੰਘਣੇ ਰੁੱਖ ਸਨ, ਉਸ ਜਗ੍ਹਾ ਨੂੰ ਚੰਗੀ ਮੰਨ ਕੇ ਸਾਰਿਆਂ ਨੇ ਉੱਥੇ ਆਪਣਾ ਡੇਰਾ ਲਾਇਆ। ਸੇਵਕ ਸਿੱਖ ਮਿਲੇ ਗਣ ਜਬ ਕੇ, ਨਹੀਂ ਗ੍ਰਾਮ ਮੈਂ ਉਤਰੇ ਤਬ ਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਨਾਲ ਜਦੋਂ ਦੇ ਸਿੱਖ ਸੇਵਕ ਮਿਲੇ ਹੋਏ ਸਨ ਬਹੁਤੇ ਸਾਰੇ, ਉਦੋਂ ਤੋਂ ਲੈ ਕੇ ਸਤਿਗੁਰਾਂ ਨੇ ਕਿਸੇ ਪਿੰਡ ਦੇ ਵਿੱਚ ਵੀ ਡੇਰਾ ਨਹੀਂ ਸੀ ਲਾਇਆ, ਭਾਵ ਕੇ ਪਿੰਡ ਤੋਂ ਬਾਹਰ ਹੀ ਡੇਰਾ ਲਾਇਆ ਕਰਦੇ ਸਨ। ਡੇਰਾ ਵਹਿਰ ਕਰੈ ਲੱਖ ਗ੍ਰਾਮ, ਛੋਟੀ ਮੰਜ਼ਿਲ ਕਰੈ ਬਿਸਰਾਮ। ਡੇਰਾ ਸਤਿਗੁਰੂ ਜੀ ਹਰ ਇੱਕ ਪਿੰਡ ਤੋਂ ਬਾਹਰ ਹੀ ਲਾਉਂਦੇ ਸਨ, ਇਸ ਤੋਂ ਇਲਾਵਾ ਮੰਜ਼ਿਲ ਵੀ ਉਨੀ ਤੈਅ ਕੀਤੀ ਜਾਂਦੀ ਸੀ ਜਿਹਦੇ ਨਾਲ ਸੁਖ ਰਵੇ, ਤੇ ਛੇਤੀ ਹੀ ਪੜਾ ਕਰਕੇ ਰੁਕ ਕੇ ਵਿਸਰਾਮ ਕਰਦੇ ਸਨ, ਆਰਾਮ ਕਰਦੇ ਸਨ। ਬਹੁਰ ਮਕਾਮ ਨਕੀਨਸ ਕੋਈ, ਦਿਨ ਪ੍ਰਤੀ ਚਲਬੇ ਬਾਂਛਾ ਹੋਈ। ਫੇਰ ਮੁਕਾਮ ਨਹੀਂ ਕੀਤਾ, ਦਿਨ ਪ੍ਰਤੀ ਦਿਨ ਚੱਲਣ ਦੀ ਹੀ ਜ਼ਿਆਦਾ ਤੋਂ ਜ਼ਿਆਦਾ ਇੱਛਾ ਹੋਈ। ਖਾਣ ਪਾਣ ਸਭ ਹਿਨ ਤਹ ਕਰੇ, ਸੁਪਤ ਜਥਾ ਸੁਖ ਸ਼ਰਮ ਪਰ ਹਰੇ। ਖਾ ਪੀ ਕੇ ਸਾਰਿਆਂ ਨੇ ਫਿਰ ਉਸ ਜਗ੍ਹਾ ਦੇ ਉੱਤੇ ਵਿਸਰਾਮ ਕੀਤਾ ਹੈ, ਰਾਤ ਨੂੰ ਸੁੱਤੇ ਨੇ ਤੇ ਆਪਣੀ ਥਕਾਵਟ ਨੂੰ ਦੂਰ ਕੀਤਾ। ਭਈ ਪੋਰ ਪੁਨ ਕੀਨ ਪਿਆਨਾ, ਤਿਆਗਿਓ ਗ੍ਰਾਮ ਸੁਟੈਲ ਸਥਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਅਗਲੀ ਸਵੇਰ ਹੋਈ ਹੈ, ਫਿਰ ਸਤਿਗੁਰਾਂ ਨੇ ਅੱਗੇ ਨੂੰ ਚਾਲੇ ਪਾਏ ਨੇ, ਉਸ ਗ੍ਰਾਮ ਸੁਟੈਲ ਨੂੰ ਸਤਿਗੁਰਾਂ ਨੇ ਛੱਡ ਦਿੱਤਾ, ਭਾਵ ਕੇ ਅੱਗੇ ਚਲੇ ਗਏ। ਕੋਸ ਦਸਕ ਪਰ ਜਮਨਾ ਸਲਤਾ, ਜਿਸ ਜਲ ਸੁੰਦਰ ਸ਼ਾਮਲ ਚਲਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 10 ਕੋਹਾਂ ਦੀ ਦੂਰੀ ਦੇ ਉੱਤੇ ਉਥੋਂ ਜਮਨਾ ਨਦੀ ਵਹਿੰਦੀ ਸੀ, ਜਿਸ ਜਮਨਾ ਨਦੀ ਦਾ ਪਾਣੀ ਬਹੁਤ ਸੁੰਦਰ ਹੈ, ਇਸ ਤੋਂ ਇਲਾਵਾ ਕਾਲਾ ਹੈ। ਕਿਉਂਕਿ ਜਮੁਨਾ ਦਾ ਜਿਹੜਾ ਪਾਣੀ ਹੈ ਉਸ ਨੂੰ ਕਾਲਾ ਮੰਨਿਆ ਜਾਂਦਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤ ਜਗ੍ਹਾ ਦੇ ਉੱਤੇ ਜਮੁਨਾ ਦੀ ਜਿੱਥੇ ਗੱਲ ਕੀਤੀ ਹੈ ਤੇ ਉੱਥੇ ਕਾਲਿੰਦਰੀ ਲਿਖਿਆ, ਭਾਵ ਕਿ ਜਮੁਨਾ ਦਾ ਜਿਹੜਾ ਪਾਣੀ ਹੈ ਉਸ ਨੂੰ ਕਾਲਾ ਮੰਨਿਆ ਜਾਂਦਾ। ਇਸੇ ਕਰਕੇ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਸ਼ਾਮਲ ਚਲਤਾ, ਕਿ ਕਾਲਾ ਜਿਹੜਾ ਪਾਣੀ ਦਾ ਸੁੰਦਰ ਪ੍ਰਵਾਹ ਹੈ ਜਿਸ ਜਮੁਨਾ ਨਦੀ ਦੇ ਵਿੱਚ ਚੱਲਦਾ ਹੈ ਉਹ ਜਮੁਨਾ ਉੱਥੋਂ 10 ਕੁਆਂ ਦੀ ਦੂਰੀ ਤੇ ਸੀ। ਤਿਸਕੇ ਤੀਰ ਉਤਰ ਗੁਰ ਖਰੇ ਸਕਲ ਨਰਨ ਕੋ ਮੇਲਨ ਕਰੇ। ਉਸ ਜਮੁਨਾ ਨਦੀ ਦੇ ਕਿਨਾਰੇ ਦੇ ਉੱਤੇ ਸਤਿਗੁਰੂ ਜੀ ਪਹੁੰਚ ਗਏ ਨੇ, ਸਾਰੇ ਆਪਣੇ ਨਾਲ ਦੇ ਸਾਥੀਆਂ ਨੂੰ ਇਕੱਠਾ ਕੀਤਾ। ਸ਼ਾਸਤਰ ਸੁਭਸਤਰ ਸਰੀਰ ਉਤਾਰ ਕਰ ਇਸ਼ਨਾਨ ਸੁਪਾਵਨ ਬਾਰ। ਆਪਣੇ ਸ਼ਸਤਰਾਂ ਨੂੰ ਤੇ ਆਪਣੇ ਵਸਤਰਾਂ ਨੂੰ ਸਾਰਿਆਂ ਨੇ ਆਪਣੇ ਸਰੀਰਾਂ ਦੇ ਉੱਤੋਂ ਉਤਾਰਿਆ ਹੈ ਤੇ ਫੇਰ ਉਸ ਪਾਣੀ ਦੇ ਵਿੱਚ ਇਸ਼ਨਾਨ ਕੀਤਾ। ਬਿਪਰ ਬਲੋਕਤ ਗ੍ਰਾਮਨ ਕੇਰੇ ਜਾਣ ਬਦੇਸ਼ੀ ਪਹੁੰਚੇ ਨੇਰੇ। ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਜਿਹੜੇ ਪੰਡਿਤ ਰਹਿੰਦੇ ਸਨ ਉਹ ਵੀ ਉੱਥੇ ਪਹੁੰਚ ਗਏ ਨੇ ਕਿ ਕੋਈ ਵਿਦੇਸ਼ੀ ਇੱਥੇ ਪਹੁੰਚੇ ਨੇ ਜਿਨ੍ਹਾਂ ਨੇ ਆਣ ਕੇ ਜਮੁਨਾ ਦੇ ਵਿੱਚ ਇਸ਼ਨਾਨ ਕੀਤਾ। ਦੇਖ ਤਿਨੋ ਗੁਰ ਦੀਨੋ ਦਾਨ ਲੈ ਕਰ ਮੁਦਤ ਅਸੀਸ ਬਖਾਨ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਪੰਡਤਾਂ ਨੂੰ ਦਾਨ ਦਿੱਤਾ ਹੈ ਤੇ ਦਾਨ ਨੂੰ ਲੈ ਕੇ ਸਾਰੇ ਦੇ ਸਾਰੇ ਬਹੁਤ ਖੁਸ਼ ਹੋਏ ਤੇ ਪੰਡਤਾਂ ਨੇ ਬਹੁਤੀਆਂ ਸਾਰੀਆਂ ਅਸੀਸਾਂ ਦਿੱਤੀਆਂ। ਮਿਲੇ ਬ੍ਰਿੰਦ ਕੋ ਗਯੋ ਨ ਖਾਲੀ ਕਰਤੇ ਕੀਰਤ ਗਏ ਬਿਸਾਲੀ। ਭਾਵੇਂ ਕਿ ਬਹੁਤੇ ਸਾਰੇ ਪੰਡਤ ਆਏ ਸਨ ਪਰ ਸਤਿਗੁਰਾਂ ਨੇ ਕਿਸੇ ਵੀ ਪੰਡਤ ਨੂੰ ਖਾਲੀ ਨਹੀਂ ਮੋੜਿਆ, ਇਸ ਕਰਕੇ ਸਤਿਗੁਰਾਂ ਦੀ ਕੀਰਤੀ ਕਰਦੇ ਕਰਦੇ ਹੀ ਉਹ ਸਾਰੇ ਪੰਡਤ ਵਾਪਸ ਪਰਤੇ। ਪੁਣ ਕਹਿ ਕਰ ਤਰਨੀ ਮੰਗਵਾਈ ਸਹਿਤ ਸਮਾਜ ਚੜੇ ਗੋਸਾਈ। ਫੇਰ ਸਤਿਗੁਰਾਂ ਨੇ ਹੁਕਮ ਕਰਕੇ ਜਮੁਨਾ ਨੂੰ ਪਾਰ ਕਰਨ ਦੇ ਵਾਸਤੇ ਬੇੜੀ ਮੰਗਵਾਈ ਹੈ, ਆਪਣੇ ਸਮੇਤ ਸਮਾਜ ਦੇ ਸਤਿਗੁਰੂ ਜੀ ਬੇੜੀ ਦੇ ਵਿੱਚ ਅਸਵਾਰ ਹੋਏ। ਤਰਨ ਤਨੂ ਜਾ ਕੋ ਤਰ ਤੀਰ ਥਿਰੇ ਜਾਏ ਸਤ ਗੁਰੂ ਗੰਭੀਰ। ਕਵੀ ਜੀ ਲਿਖਦੇ ਨੇ ਤਰਨ ਤਨੂਜਾ, ਤਨੂਜਾ ਦਾ ਭਾਵ ਹੁੰਦਾ ਪੁੱਤਰੀ ਤੇ ਤਰਨ ਦਾ ਭਾਵ ਹੈ ਸੂਰਜ। ਇਸ ਜਮੁਨਾ ਨਦੀ ਨੂੰ ਸੂਰਜ ਦੀ ਪੁੱਤਰੀ ਵੀ ਕਰਕੇ ਮੰਨਿਆ ਗਿਆ ਹੈ। ਇਸ ਤਰ੍ਹਾਂ ਉਸ ਨਦੀ ਨੂੰ ਪਾਰ ਕਰਕੇ ਫੇਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਸ ਨਦੀ ਦੇ ਦੂਸਰੇ ਪਾਰ ਗਏ। ਸਿਆਂਦਨ ਡੋਰਾ ਨਰ ਸਮੁਦਾਏ ਜਬ ਸਭ ਪਾਰ ਉਤਰ ਕਰ ਆਏ। ਵਾਰੀ ਵਾਰੀ ਬੇੜੀ ਦੇ ਗੇੜੇ ਲਾ ਕੇ ਰੱਥ ਨੂੰ, ਡੋਲਿਆਂ ਨੂੰ, ਪਾਲਕੀਆਂ ਨੂੰ ਤੇ ਬਹੁਤੇ ਸਾਰੇ ਮਨੁੱਖਾਂ ਨੂੰ ਉਸ ਨਦੀ ਤੋਂ ਪਾਰ ਕੀਤਾ।
ਤਹ ਤੇ ਝੜਿਆ ਗੇ ਗੁਰ ਗਏ ਗ੍ਰਾਮ ਸਮੀਪ ਸਿਵਰ ਕੋ ਕਏ।
ਉਥੋਂ ਸਤਿਗੁਰੂ ਜੀ ਤਿਆਰੀ ਕਰਕੇ ਅੱਗੇ ਗਏ ਨੇ, ਅੱਗੇ ਇੱਕ ਪਿੰਡ ਦੇ ਵਿੱਚ ਜਾ ਕੇ ਸਤਿਗੁਰਾਂ ਨੇ ਡੇਰਾ ਲਾਇਆ।
ਨਿਸਬਿਸ ਰਾਮ ਖਾਣ ਯਾਰ ਪਾਣ ਕਰਤ ਪਏ ਨਿਜ ਸ਼ਰਮ ਕੋ ਹਾਣ।
ਭਾਵ ਕੇ ਰਾਤ ਦੇ ਵੇਲੇ ਵਿਸਰਾਮ ਕੀਤਾ ਹੈ, ਖਾਣਾ ਖਾਦਾ ਹੈ ਤੇ ਫੇਰ ਉਸ ਜਗ੍ਹਾ ਦੇ ਉੱਤੇ ਰੁਕ ਕੇ ਆਪਣੀ ਥਕਾਵਟ ਨੂੰ ਵੀ ਦੂਰ ਕੀਤਾ।
ਦਿਨ ਪ੍ਰਤੀ ਸਤ ਗੁਰ ਇਸੀ ਪ੍ਰਕਾਰ ਗਮਨੇ ਜਾਤ ਸੋ ਪੰਥ ਮਜਾਰਾ।
ਦਿਨ ਪ੍ਰਤੀ ਦਿਨ ਸਤਿਗੁਰੂ ਤੇਗ ਬਹਾਦਰ ਜੀ ਇਸੇ ਤਰੀਕੇ ਦੇ ਨਾਲ ਅੱਗੇ ਦੀ ਅੱਗੇ ਪੜਾਵਾਂ ਨੂੰ ਕਰਦੇ ਹੋਏ ਜਾ ਰਹੇ ਨੇ।
ਦਸ ਏਕਾਦਸ਼ ਦ੍ਵੈਦਸ਼ ਕੋਸ ਡੇਰਾ ਕਰਤ ਜਾਤ ਹਤ ਦੋਸ਼।
ਭਾਵ ਕੇ ਕਦੇ 10 ਕੋਆਂ ਦੀ ਦੂਰੀ ਤੇ, ਕਦੇ ਫਿਰ 11 ਕੋਆਂ ਦੀ ਦੂਰੀ ਦੇ ਉੱਤੇ ਤੇ ਕਦੇ 12 ਕੋਆਂ ਦੀ ਦੂਰੀ ਦੇ ਉੱਤੇ ਸਤਿਗੁਰੂ ਜੀ ਪੜਾ ਕਰਦੇ ਨੇ, ਡੇਰਾ ਲਾਉਂਦੇ ਨੇ, ਜਿਹੜੇ ਸਤਿਗੁਰੂ ਜੀ ਨੇ ਹੱਥ ਦੋਸ਼ ਭਾਵ ਕੇ ਸਾਰਿਆਂ ਦੋਖਾਂ ਨੂੰ ਕੱਟਣ ਵਾਲੇ।
ਪੂਰਬ ਕੋ ਮੁਖ ਕਰ ਗਮਨੰਤੇ ਦੀਰਗ ਮਗ ਸੁਖ ਚੰਗ ਚਲੰਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੂਰਬ ਦੀ ਦਿਸ਼ਾ ਦੇ ਵੱਲ ਸਤਿਗੁਰੂ ਤੇਗ ਬਹਾਦਰ ਜੀ ਜਾ ਰਹੇ ਨੇ, ਜਿਹੜਾ ਕਿ ਬਹੁਤ ਲੰਮਾ ਰਸਤਾ ਹੈ, ਉਸ ਨੂੰ ਪੜਾਵਾਂ ਦੇ ਵਿੱਚ ਕਰਦੇ ਹੋਏ ਅੱਗੇ ਜਾ ਰਹੇ ਨੇ। ਤੀਰਥ ਮੱਜਣ ਕੀ ਨ ਬਹਾਨਾ, ਚਹਿ ਕਰਨ ਸਿੱਖਣ ਕਲਿਆਣਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਹੈ ਕਿ ਮੈਂ ਤੀਰਥਾਂ ਦਾ ਇਸ਼ਨਾਨ ਕਰਨ ਦੇ ਵਾਸਤੇ ਜਾ ਰਿਹਾ ਹਾਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਤੀਰਥਾਂ ਦਾ ਇੱਕ ਸਿਰਫ ਬਹਾਨਾ ਕੀਤਾ ਹੋਇਆ, ਚਹਿ ਕਰਨ ਸਿੱਖਣ ਕਲਿਆਣਾ। ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਸਿੱਖਾਂ ਦੇ ਕਲਿਆਣ ਦੇ ਵਾਸਤੇ ਜਾ ਰਹੇ ਨੇ, ਸਤਿਗੁਰਾਂ ਨੇ ਇੱਕ ਬਹਾਨਾ ਤੀਰਥਾਂ ਦਾ ਕੀਤਾ ਹੋਇਆ, ਕਿਉਂਕਿ ਆਦਿ ਬਾਣੀ ਦੇ ਵਿੱਚ ਬਹੁਤ ਸਾਰੇ ਪਾਠ ਆਉਂਦੇ ਨੇ। ਇੱਕ ਜਗ੍ਹਾ ਦੇ ਉੱਤੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਮਲਹਾਰ ਰਾਗ ਦੇ ਵਿੱਚ ਲਿਖਿਆ, ਸਤਿਗੁਰੂ ਜੀ ਲਿਖਦੇ ਨੇ, ਗੰਗਾ ਜਮਨਾ ਗੋਦਾਵਰੀ, ਸਰਸੁਤੀ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ। ਭਾਵ ਕਿ ਸਾਧੂਆਂ ਦੀ ਜਿਹੜੀ ਧੂੜੀ ਹੈ, ਇਸ ਨੂੰ ਇਹ ਤੀਰਥ ਵੀ ਮੰਨਦੇ ਨੇ। ਇਸ ਕਰਕੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਰਫ ਇਹ ਜਿਹੜੀ ਗੱਲ ਕਰ ਰਹੇ ਨੇ ਕਿ ਤੀਰਥਾਂ ਦਾ ਇਸ਼ਨਾਨ ਕਰਨਾ, ਇਹ ਇੱਕ ਬਹਾਨਾ ਹੈ। 68 ਤੀਰਥ ਗੁਰ ਕੀ ਚਰਨੀ ਪੂਜੇ ਸਦਾ ਵਸ਼ੇਖ, ਇਹ ਵੀ ਗੁਰਬਾਣੀ ਦਾ ਮਹਾਂਵਾਕ ਹੈ ਕਿ ਜਿਹੜੇ 68 ਤੀਰਥ ਦੁਨੀਆਂ ਦੇ ਉੱਤੇ ਮੰਨੇ ਹੋਏ ਨੇ, ਉਹਨਾਂ ਤੀਰਥਾਂ ਦਾ ਫਲ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੀ ਹੁੰਦਾ ਹੈ। ਤੀਰਥ ਮੱਜਣ ਕੀਨ ਬਹਾਨਾ, ਚਹਿ ਕਰਨ ਸਿੱਖਣ ਕਲਿਆਣਾ। ਭਾਵ ਕਿ ਤੀਰਥਾਂ ਦਾ ਇੱਕ ਸਤਿਗੁਰਾਂ ਨੇ ਬਹਾਨਾ ਲਾਇਆ ਹੈ, ਦਰਅਸਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਦਾ ਕਲਿਆਣ ਕਰਨਾ ਚਾਹੁੰਦੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਪੂਰਬ ਦਿਸ਼ ਸਿੱਖੀ ਬਹੁਤ, ਬ੍ਰਿੰਦ ਸਿੱਖ ਸ਼ਰਦਾਲ, ਪੰਥ ਦੂਰ ਬਣਨਾ ਮਿਲਣ ਦਰਸ਼ ਚਹਿ ਵਿਸਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੂਰਬ ਦੇ ਇਲਾਕੇ ਦੇ ਵਿੱਚ ਸਤਿਗੁਰਾਂ ਦੀ ਸਿੱਖੀ ਬਹੁਤ ਜ਼ਿਆਦਾ ਫੈਲੀ ਹੈ, ਉੱਥੇ ਸਤਿਗੁਰਾਂ ਦੇ ਬਹੁਤ ਸਾਰੇ ਸ਼ਰਧਾਲੂ ਸਿੱਖ ਰਹਿੰਦੇ ਨੇ, ਰਸਤਾ ਬਹੁਤ ਲਮੇਰਾ ਹੈ, ਭਾਵ ਕੇ ਦੂਰ ਦਾ ਹੈ। ਉੱਥੋਂ ਦੇ ਜਿਹੜੇ ਰਹਿਣ ਵਾਲੇ ਸਿੱਖ ਨੇ, ਉਹ ਸਤਿਗੁਰਾਂ ਦੇ ਦਰਸ਼ਨਾਂ ਨੂੰ ਹਮੇਸ਼ਾ ਚਾਹੁੰਦੇ ਨੇ। ਮਿਲੈ ਪਰਸ ਪਰ ਸ਼ਬਦਨ ਗਾਵੇ, ਸਿਮਰ ਸਤ ਨਾਮ ਗੁਰ ਧਿਆਵੇ। ਕਵੀ ਜੀ ਲਿਖਦੇ ਨੇ ਕਿ ਪਰਸਪਰ ਉਥੋਂ ਦੇ ਰਹਿਣ ਵਾਲੇ ਪੂਰਬ ਦੇ ਜਿਹੜੇ ਲੋਕ ਨੇ, ਜਿਹੜੇ ਸਿੱਖ ਨੇ, ਉਹ ਸ਼ਬਦਾਂ ਨੂੰ ਗਾਉਂਦੇ ਨੇ ਤੇ ਸੱਚੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਕੇ ਗੁਰੂ ਜੀ ਨੂੰ ਧਿਆਉਂਦੇ ਨੇ। ਚਰਨ ਕਮਲ ਸੋ ਪ੍ਰੇਮ ਲਗਾਵੇ, ਕਬ ਕਰਨਾ ਕਰ ਆਣ ਦਿਖਾਵੇ। ਭਾਵ ਕੇ ਜਿਹੜੀ ਸੰਗਤ ਰਹਿੰਦੀ ਹੈ ਪੂਰਬ ਦੇ ਵਿੱਚ, ਉਹ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਪ੍ਰੇਮ ਦੇ ਨਾਲ ਧਿਆਉਂਦੀ ਹੈ ਤੇ ਉਹਨਾਂ ਦੇ ਮਨ ਦਾ ਇਹੀ ਖਿਆਲ ਹੈ, ਕਬ ਕਰਨਾ ਕਰ ਆਣ ਦਿਖਾਵੇ, ਕਿ ਦਇਆ ਦੇ ਨਿਦਾਨ ਸਤਿਗੁਰੂ ਤੇਗ ਬਹਾਦਰ ਜੀ ਕਦੋਂ ਆਪਣਾ ਪਾਵਨ ਪਵਿੱਤਰ ਦਰਸ਼ਨ ਇੱਥੇ ਆਣ ਕੇ ਸਾਨੂੰ ਦੇਣਗੇ। ਪੂਰੇ ਕਬ ਆਣ ਕਰ ਆਸਾ, ਜਿਮ ਕਨ ਚਾਤ੍ਰਕ ਹਰੈ ਪਿਆਸਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਮਨ ਦੇ ਵਿੱਚ ਇਹੀ ਆਸ਼ਾ ਹੈ ਕਿ ਕਦੋਂ ਸਤਿਗੁਰੂ ਜੀ ਸਾਡੇ ਮਨਸਾਂ ਨੂੰ ਪੂਰਿਆਂ ਕਰਨਗੇ। ਕਵੀ ਜੀ ਲਿਖਦੇ ਨੇ, ਜਿਮ ਕਨ ਚਾਤ੍ਰਕ ਹਰੈ ਪਿਆਸਾ। ਭਾਵ ਕੇ ਜਿਸ ਤਰ੍ਹਾਂ ਚਾਤ੍ਰਕ ਜਿਹੜਾ ਹੈ, ਜਿਹੜਾ ਬਬੀਹਾ ਹੈ, ਉਹ ਬੱਦਲਾਂ ਦੀ ਆਸ ਕਰਦਾ ਹੈ ਕਿ ਕਦੋਂ ਬੱਦਲ ਵਰਨਗੇ, ਮੀਂਹ ਪਵੇਗਾ ਤੇ ਮੇਰੀ ਪਿਆਸ ਬੁਝੇਗੀ। ਇਸੇ ਤਰ੍ਹਾਂ ਪੂਰਬ ਦੀ ਸੰਗਤ ਵੀ ਸਤਿਗੁਰਾਂ ਦੀ ਉਡੀਕ ਕਰ ਰਹੀ। ਕਬ ਸੂਰਜ ਸਮੇਂ ਉਦੈ ਕਿਰਪਾਲਾ, ਬਿਕਸਾਵੇਂ ਦ੍ਰਿਗ ਕਮਲ ਵਿਸਾਲਾ। ਹੁਣ ਕਵੀ ਸੰਤੋਖ ਸਿੰਘ ਜੀ ਬਹੁਤ ਸਾਰੇ ਪ੍ਰਮਾਣ ਇਸੇ ਗੱਲ ਦੇ ਉੱਤੇ ਦੇ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਸੰਗਤ ਸਤਿਗੁਰਾਂ ਦੀ ਉਡੀਕ ਕਰਦੀ ਹੈ। ਕਵੀ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ, ਕਬ ਸੂਰਜ ਸਮ ਉਦੈ ਕਿਰਪਾਲਾ। ਭਾਵ ਕੇ ਕਦੋਂ ਸਤਿਗੁਰੂ ਤੇਗ ਬਹਾਦਰ ਜੀ ਸੂਰਜ ਦੇ ਵਾਂਗ ਉਦੈ ਹੋ ਕੇ ਦਰਸ਼ਨ ਦੇਣਗੇ। ਬਿਕਸੈ ਦ੍ਰਿਗ ਕਮਲ ਵਿਸਾਲਾ, ਤੇ ਸੰਗਤਾਂ ਦੇ ਜਿਹੜੇ ਕਮਲ ਵਰਗੇ ਮੁਖੜੇ ਨੇ, ਉਹ ਸਤਿਗੁਰਾਂ ਦਾ ਦਰਸ਼ਨ ਕਰਕੇ ਕਦੋਂ ਖਿੜਨਗੇ। ਕਬਰਾਂ ਕਾਪਤ ਬਦਨ ਦਿਖਾਵੇ, ਬ੍ਰਿੰਦ ਚ ਕੋਰਨ ਸਿੱਖ ਹਰ ਖਾਵੇ। ਹੁਣ ਕਵੀ ਜੀ ਅਗਲਾ ਜਿਹੜਾ ਪ੍ਰਮਾਣ ਹੈ ਉਹ ਦਿੰਦੇ ਨੇ ਚੰਦਰਮਾ ਦਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੁੰਨਿਆ ਦੇ ਚੰਦਰਮਾ ਦਾ ਦਰਸ਼ਨ ਕਦੋਂ ਹੋਵੇਗਾ, ਜਿਸ ਦਰਸ਼ਨ ਨੂੰ ਕਰਕੇ ਸਿੱਖ ਜਿਹੜੇ ਚਕੋਰਾਂ ਵਰਗੇ ਨੇ ਉਹ ਸੁਖ ਦੀ ਤੇ ਖੁਸ਼ੀ ਦੀ ਪ੍ਰਾਪਤੀ ਕਰਨਗੇ। ਦਾਸ ਤ੍ਰਿਖਾ ਤੁਰ ਲਖ ਸਮਦਾਏ, ਕਵੋ ਸੁਦਾ ਸਮ ਬਾਕ ਸੁਨਾਏ। ਕਵੀ ਜੀ ਲਿਖਦੇ ਨੇ ਕਿ ਆਪਣੇ ਦਾਸਾਂ ਨੂੰ ਤਿਹਾਏ ਤੇ ਪਿਆਸੇ ਜਾਣ ਕੇ ਕਦੋਂ ਸਤਿਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਪਿਆਸ ਨੂੰ ਆਪਣੇ ਮਿੱਠੇ ਅੰਮ੍ਰਿਤ ਵਰਗੇ ਵਾਕ ਕਹਿ ਕੇ ਬੁਝਾਉਣਗੇ। ਇਹ ਕਾਮਨਾ ਹੈ ਹਮਾਰੀ, ਸਦਨ ਬਿਖੈ ਸਤਿਗੁਰੂ ਨਿਹਾਰੀ। ਪੂਰਬ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਨੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਸਾਡੀ ਕਾਮਨਾ ਇਹੀ ਹੈ ਕਿ ਸਤਿਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਜੀ ਇੱਥੇ ਆਣ ਕੇ ਸਾਨੂੰ ਦਰਸ਼ਨ ਦੇਣ। ਸਰਬ ਭਾਂਤ ਕੀ ਸੇਵਾ ਕਰੈ, ਜਨਮ ਮਰਨ ਕੇ ਕਲਮਲ ਟਰੈ। ਭਾਵ ਕੇ ਹਰ ਇੱਕ ਪ੍ਰਕਾਰ ਦੀ ਸੇਵਾ ਕਰਨ ਦੇ ਵਾਸਤੇ ਉਥੋਂ ਦੇ ਸਿੱਖ ਤਿਆਰ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਤਿਗੁਰਾਂ ਦੀ ਸੇਵਾ ਕਰਨ ਦੇ ਨਾਲ ਜਨਮ ਤੇ ਮਰਨ ਦੇ ਜਿਹੜੇ ਪਾਪ ਨੇ ਉਹ ਮਿਟ ਜਾਂਦੇ ਨੇ। ਇਮ ਅਬਿਲਾਖਾ ਠਾਣ ਵਿਸਾਲਾ, ਕਰੀ ਪ੍ਰਤਗਿਆ ਨਿਜ ਨਿਜ ਸ਼ਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਥੋਂ ਦੇ ਵਾਸੀਆਂ ਸਿੱਖਾਂ ਨੇ ਆਪਣੇ ਮਨ ਦੇ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਜਿਹੜੀ ਆਸ਼ਾ ਹੈ ਉਸ ਨੂੰ ਧਾਰਨ ਕੀਤਾ ਹੈ ਤੇ ਆਪੋ ਆਪਣੇ ਘਰਾਂ ਦੇ ਵਿੱਚ ਉਹਨਾਂ ਨੇ ਵੱਖਰੇ ਵੱਖਰੇ ਪ੍ਰਣ ਧਾਰਨ ਕੀਤੇ ਹੋਏ ਨੇ। ਕਿਨੂੰ ਰੁਚਰ ਪਰਿਅੰਕ ਬਣਾਇਓ, ਬਹੁਤ ਦਰਬ ਤਿਸ ਪਰ ਲਗਵਾਇਓ। ਸਤਿਗੁਰਾਂ ਦੇ ਆਉਣ ਦੇ ਵਾਸਤੇ ਕਿਸ ਤਰ੍ਹਾਂ ਦੀਆਂ ਵੱਖਰੀਆਂ ਵੱਖਰੀਆਂ ਉਹਨਾਂ ਨੇ ਤਿਆਰੀਆਂ ਕੀਤੀਆਂ ਨੇ, ਕਵੀ ਜੀ ਨੇ ਉਸ ਗੱਲ ਦਾ ਜ਼ਿਕਰ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ ਕਿਸੇ ਸਿੱਖ ਨੇ ਬਹੁਤ ਹੀ ਸੁੰਦਰ ਸਤਿਗੁਰਾਂ ਦੇ ਵਿਰਾਜਣ ਦੇ ਵਾਸਤੇ ਪਲੰਗ ਤਿਆਰ ਕੀਤਾ ਹੋਇਆ, ਜਿਸ ਪਲੰਗ ਨੂੰ ਬਣਾਉਣ ਦੇ ਵਾਸਤੇ ਉਹਨੇ ਬਹੁਤ ਹੀ ਸਾਰੀ ਮਾਇਆ ਦਾ ਖਰਚ ਕੀਤਾ। ਸੂਖਮ ਸੂਤ ਸਾਥ ਬੁਨਵਾਏ, ਆਸ ਤਰਨ ਲੈ ਬਿਸਦ ਡਸਾਏ। ਪਹਿਲਾਂ ਪਲੰਗ ਤਿਆਰ ਕੀਤਾ ਹੈ, ਬੜੇ ਬਰੀਕ ਸੂਤ ਦੇ ਨਾਲ ਉਸ ਨੂੰ ਬਣਾਇਆ ਗਿਆ ਹੈ ਤੇ ਫੇਰ ਬਹੁਤ ਸੁੰਦਰ ਤੇ ਚਿੱਟੇ ਰੰਗ ਦਾ ਉਸ ਪਲੰਗ ਦੇ ਉੱਤੇ ਵਿਛਾਉਣਾ ਵਿਛਾਇਆ। ਰੇਸ਼ਮ ਕੀ ਡੋਰੈ ਗੁੰਦਵਾਏ, ਜ਼ਰੀਦਾਰ ਗੁੰਫੇ ਲਰਕਾਏ। ਫੇਰ ਉਸ ਪਲੰਗ ਦੀ ਇੰਨੀ ਜ਼ਿਆਦਾ ਸੁੰਦਰਤਾ ਦੇ ਨਾਲ ਸਜਾਵਟ ਕੀਤੀ ਗਈ ਹੈ, ਰੇਸ਼ਮ ਦੀਆਂ ਡੋਰਾਂ ਚਾਰੇ ਪਾਸੇ ਉਸ ਪਲੰਗ ਦੇ ਲਟਕਾਈਆਂ ਗਈਆਂ ਨੇ, ਇਸ ਤੋਂ ਇਲਾਵਾ ਜ਼ਰੀਦਾਰ ਜਿਹੜੇ ਫੁੱਲ ਨੇ ਉਹ ਵੀ ਨਾਲ ਨਾਲ ਲਮਕਾਏ ਨੇ। ਅਨਕ ਰੰਗ ਕੇ ਚਿੱਤਰਤ ਪਾਵੇ, ਕਰ ਤਿਆਰੇਮ ਸਦਨ ਟਿਕਾਵੇ। ਤੇ ਜਿਹੜੇ ਉਸ ਪਲੰਗ ਦੇ ਪਾਵੇ ਨੇ ਉਹਨਾਂ ਪਾਵਿਆਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਰੰਗ ਕੀਤੇ ਹੋਏ ਨੇ ਤੇ ਤਰ੍ਹਾਂ ਤਰ੍ਹਾਂ ਦੇ ਚਿੱਤਰ ਵੀ ਉੱਕਰ ਕੇ ਪਾਵਿਆਂ ਦੇ ਵਿੱਚ ਬਣਾਏ ਗਏ ਨੇ। ਇਸ ਤਰੀਕੇ ਦੀ ਜਿਹੜੀ ਤਿਆਰੀ ਹੈ ਉਹ ਸਤਿਗੁਰਾਂ ਦੇ ਆਉਣ ਦੇ ਵਾਸਤੇ ਉਹ ਸਿੱਖ ਨੇ ਕੀਤੀ।
ਸਿੱਖਿਆਂ ਮੇ ਪ੍ਰਣ ਹਲਾਵੇ, ਇਸ ਪਰ ਸ੍ਰੀ ਗੁਰ ਕੋ ਪੌੜਾਵੇ।
ਸਤਿਗੁਰਾਂ ਦੇ ਪਲੰਗ ਦੀ ਇਸ ਤਰ੍ਹਾਂ ਦੀ ਤਿਆਰੀ ਕਰਕੇ ਉਹਨੇ ਨਾਲ ਦੇ ਸਾਰਿਆਂ ਸਿੱਖਾਂ ਨੂੰ ਆਖਿਆ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਉਣਗੇ ਤੇ ਇਸ ਪਲੰਗ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅਸੀਂ ਬਿਰਾਜਣ ਦੇ ਵਾਸਤੇ ਅਰਜ ਕਰਾਂਗੇ।
ਪੂਜਾ ਕਰ ਨਿਤਾ ਪ੍ਰਤਿ ਤਾਹੀ, ਧੂਪ ਦੀਪ ਚੰਦਨ ਚਰ ਚਾਹੀ।
ਹੁਣ ਪਲੰਗ ਨੂੰ ਤਿਆਰ ਕਰਕੇ ਰੱਖਿਆ ਗਿਆ ਹੈ, ਰਾਤ ਦਿਨ ਉਹਦੀ ਬਹੁਤ ਜ਼ਿਆਦਾ ਪੂਜਾ ਕਰਦੇ ਨੇ, ਧੂਫ ਤੇ ਦੀਪ ਦੇ ਨਾਲ ਉਹਨੂੰ ਸਜਾਉਂਦੇ ਨੇ, ਇਸ ਤੋਂ ਇਲਾਵਾ ਚੰਦਨ ਦਾ ਛਿੜਕਾ ਕੀਤਾ ਜਾਂਦਾ ਹੈ ਤਾਂ ਕਿ ਖੁਸ਼ਬੂ ਆਵੇ ਸੁਗੰਧ ਆਵੇ।
ਧਰੈ ਧਿਆਨ ਜਨ ਸਤ ਗੁਰ ਬੈਸੇ, ਭ੍ਰਮ ਤੇ ਮਾਣ ਲੇਤ ਕਬ ਐਸੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਐਸੇ ਪ੍ਰੇਮੀ ਸਿੱਖ ਨੇ ਜਿਹੜੇ ਕਿ ਹਮੇਸ਼ਾ ਹੀ ਇਸ ਤਰ੍ਹਾਂ ਦਾ ਧਿਆਨ ਧਾਰਨ ਕਰਦੇ ਨੇ ਕਿ ਜਿਵੇਂ ਇਸ ਪਲੰਗ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਜੀ ਬੈਠੇ ਹੀ ਹੋਣ। ਭ੍ਰਮ ਤੇ ਮਾਣ ਲੇਤ ਕਬ ਐਸੇ, ਭਾਵ ਕੇ ਕਦੇ ਇਸ ਤਰ੍ਹਾਂ ਪਲੰਗ ਤੇ ਬਿਰਾਜੇ ਸਤਿਗੁਰੂ ਖਿਆਲ ਦੇ ਵਿੱਚ ਹੀ ਕਈ ਸਿੱਖ ਮੰਨ ਲੈਂਦੇ ਨੇ ਕਿ ਸਤਿਗੁਰੂ ਜੀ ਪਲੰਗ ਦੇ ਉੱਤੇ ਬੈਠੇ ਨੇ।
ਕਿਤਕ ਪ੍ਰੇਮ ਕਰ ਬਸਤ੍ਰ ਮਹੀਨ,
ਬਹੁਤਨ ਖਰਚ ਮੋਲ ਕੋਲੀਨ। ਤੇ ਕੋਈ ਸਿੱਖ ਐਸਾ ਹੈ ਜਿਨ੍ਹੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਪਹਿਨਣ ਦੇ ਵਾਸਤੇ ਬਹੁਤ ਬਰੀਕ ਜਿਹੜਾ ਸੁੰਦਰ ਕੱਪੜਾ ਹੈ ਉਸ ਨੂੰ ਤਿਆਰ ਕੀਤਾ ਹੈ, ਭਾਵ ਕੇ ਬਹੁਤਾ ਸਾਰਾ ਧਨ ਖਰਚ ਕਰਕੇ ਉਹਨੇ ਸਤਿਗੁਰਾਂ ਦੇ ਪੁਸ਼ਾਕੇ ਦੇ ਵਾਸਤੇ ਵਸਤਰਾਂ ਨੂੰ ਖਰੀਦਿਆ। ਗਰ ਜਾਮੇ ਕੋ ਵੱਡਾ ਸਿਵਾਵੈ, ਲੇ ਵਿਸਾਲ ਚਾਦਰ ਕਰਕਾਵੈ। ਸਤਿਗੁਰਾਂ ਦਾ ਬਹੁਤ ਲੰਮਾ ਜਿਹੜਾ ਚੋਲਾ ਹੈ ਉਹ ਸਿਵਾਇਆ ਗਿਆ ਹੈ। ਇਸ ਤੋਂ ਇਲਾਵਾ ਸਤਿਗੁਰੂ ਤੇਗ ਬਹਾਦਰ ਜੀ ਜਿਹੜਾ ਕੱਪੜਾ ਆਪਣੇ ਮੋਢੇ ਦੇ ਉੱਤੇ ਰੱਖਦੇ ਸਨ ਚਾਦਰਾ, ਉਹ ਵੀ ਤਿਆਰ ਕਰਵਾਇਆ। ਧਨ ਕੋ ਖਰਚ ਹਿਤ ਦਸਤਾਰ, ਗੁਰ ਕੇ ਕਾਰਨ ਧਰੈ ਸੁਧਾਰ। ਇਸ ਤੋਂ ਇਲਾਵਾ ਬਹੁਤਾ ਸਾਰਾ ਧਨ ਖਰਚ ਕਰਕੇ ਇੱਕ ਬਹੁਤ ਸੁੰਦਰ ਦਸਤਾਰਾ ਸਤਿਗੁਰਾਂ ਦੇ ਵਾਸਤੇ ਖਰੀਦਿਆ ਗਿਆ। ਪੁਸ਼ਪ ਧੂਪ ਚੰਦਨ ਚਰਚਾਏ, ਪੂਜ ਪੂਜ ਕਰ ਸਦਨ ਟਿਕਾਏ। ਜਿਸ ਤਰ੍ਹਾਂ ਕਿ ਕਿਸੇ ਸਿੱਖ ਨੇ ਪਲੰਗ ਬਣਾਇਆ ਹੈ ਉਹਦੀ ਰੋਜ਼ ਹੀ ਪੂਜਾ ਕਰਦੇ ਨੇ, ਇਸੇ ਤਰ੍ਹਾਂ ਇੱਕ ਸਿੱਖ ਨੇ ਸਤਿਗੁਰਾਂ ਦਾ ਦਸਤਾਰਾ ਤੇ ਉਹਨਾਂ ਦਾ ਚੋਲਾ ਸਿਵਾ ਕੇ ਰੱਖਿਆ ਹੈ। ਉੱਥੇ ਵੀ ਬਹੁਤ ਸਾਰੇ ਫੁੱਲ ਵਰਖਾਏ ਜਾਂਦੇ ਨੇ ਤੇ ਪੂਜਾ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਦਾਰ ਚੀਜ਼ਾਂ ਦਾ ਛਿੜਕਾਅ ਕਰਕੇ ਕੀਤੀ ਜਾਂਦੀ। ਗਣ ਮੈਂ ਬੈਠਾ ਨੇਮ ਅਲਾਵੇ, ਹਮੇ ਆਪਣੇ ਗੁਰ ਕੋ ਪਹਿਰਾਵੇ। ਜਿਸ ਤਰ੍ਹਾਂ ਬਹੁਤਿਆਂ ਸਾਰਿਆਂ ਸਿੱਖਾਂ ਦੇ ਵਿੱਚ ਉਹ ਸਿੱਖ ਕਹਿੰਦਾ ਸੀ ਕਿ ਇਸ ਪਲੰਗ ਦੇ ਉੱਤੇ ਮੈਂ ਸਤਿਗੁਰਾਂ ਨੂੰ ਅਰਜ ਕਰਕੇ ਵਿਸਰਾਮ ਕਰਾਵਾਂਗਾ, ਇਸੇ ਤਰ੍ਹਾਂ ਇਹ ਸਿੱਖ ਬਹੁਤਿਆਂ ਸਿੱਖਾਂ ਦੇ ਵਿੱਚ ਬੈਠ ਕੇ ਇਹ ਪ੍ਰਣ ਧਾਰਨ ਕਰਦਾ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਗਲ ਦੇ ਵਿੱਚ ਇਹ ਚੋਲਾ ਮੈਂ ਅਰਜ ਕਰਕੇ ਪਹਿਨਾਵਾਂਗਾ। ਕੋ ਸੁੰਦਰ ਮੰਦਰ ਚ ਨਵਾਵੈ, ਤਿਸ ਕੋ ਪੌਰ ਵੱਡੋ ਰਖਵਾਵੈ। ਇਸ ਤੋਂ ਇਲਾਵਾ ਕਈ ਐਸੇ ਪ੍ਰੇਮੀ ਸਿੱਖ ਨੇ ਜਿਹੜੇ ਸਤਿਗੁਰਾਂ ਦੇ ਵਸੇਬੇ ਦੇ ਵਾਸਤੇ ਸੁੰਦਰ ਨਵੇਂ ਮਕਾਨ ਬਣਾਉਂਦੇ ਨੇ ਤੇ ਉਹਨਾਂ ਮਕਾਨਾਂ ਦੇ ਦਰਵਾਜ਼ੇ ਬਹੁਤ ਜ਼ਿਆਦਾ ਉੱਚੇ ਤੇ ਚੌੜੇ ਰੱਖਦੇ ਨੇ। ਚੜੇ ਤੁਰੰਗ ਪ੍ਰਵੇਸ਼ ਆਈ, ਵਹਿਰ ਨ ਉਤਰੈ ਗੁਰੂ ਕਦਾਈ। ਜਿਹੜੇ ਸਿੱਖ ਸਤਿਗੁਰਾਂ ਦੇ ਰਹਿਣ ਦੇ ਵਾਸਤੇ ਨਵੇਂ ਮਕਾਨ ਬਣਾਉਂਦੇ ਨੇ ਉਹਨਾਂ ਦੇ ਦਰਵਾਜ਼ੇ ਉੱਚੇ ਤੇ ਬੜੇ ਲੰਮੇ ਰੱਖਦੇ ਨੇ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਇੱਛਾ ਹੈ ਕਿ ਸਤਿਗੁਰੂ ਜੀ ਜਦੋਂ ਆਉਣਗੇ ਤੇ ਚੜੇ ਚੜਾਇਆ ਹੀ ਘੋੜੇ ਦੇ ਉਹ ਅੰਦਰ ਪ੍ਰਵੇਸ਼ ਕਰ ਜਾਣਗੇ, ਬਾਹਰ ਭਾਵ ਕੇ ਸਤਿਗੁਰਾਂ ਨੂੰ ਉਤਰਨਾ ਹੀ ਨਾ ਪਵੇ। ਇਸ ਜਗ੍ਹਾ ਦੇ ਉੱਤੇ ਭੈਣੀ ਸਾਹਿਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਮਨਤਾ ਹੈ ਕਈਆਂ ਦੀ। ਕਈ ਜਿਹੜੇ ਸ਼ਰਧਾਲੂ ਨੇ ਉਹ ਕਹਿੰਦੇ ਨੇ ਕਿ ਜਿਹੜਾ ਲੰਗਰ ਦਾ ਦਰਵਾਜ਼ਾ ਹੈ ਉਹ ਇੰਨਾ ਜ਼ਿਆਦਾ ਵਿਸ਼ਾਲ ਤੇ ਉੱਚਾ ਇਸੇ ਕਰਕੇ ਲਾਇਆ ਹੈ ਕਿ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਉਣਗੇ ਉਹ ਹਾਥੀ ਦੀ ਸਵਾਰੀ ਕਰਕੇ ਆਉਣਗੇ ਤੇ ਹਾਥੀ ਦੇ ਸਮੇਤ ਹੀ ਉਹ ਲੰਗਰ ਦੇ ਵਿੱਚ ਪ੍ਰਵੇਸ਼ ਕਰ ਜਾਣਗੇ, ਇਸ ਕਰਕੇ ਇੰਨਾ ਉੱਚਾ ਦਰਵਾਜ਼ਾ ਹੈ। ਇਸ ਤੋਂ ਇਲਾਵਾ ਇਹ ਵੀ ਮੰਨਤਾ ਹੈ ਕਿ ਇਹ ਜਿਹੜਾ ਮੁੱਖ ਦਰਵਾਜ਼ਾ ਹੈ ਇਹ ਵੀ ਇਸੇ ਕਰਕੇ ਉੱਚਾ ਤੇ ਵਿਸ਼ਾਲ ਹੈ ਕਿਉਂਕਿ ਸਤਿਗੁਰੂ ਰਾਮ ਸਿੰਘ ਜੀ ਨੇ ਆਉਣਾ ਹੈ ਤੇ ਉਹਨਾਂ ਨੇ ਸਮੇਤ ਹਾਥੀ ਦੇ ਇਸ ਜਗ੍ਹਾ ਤੋਂ ਲੰਘਣਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਮੰਨਤਾ ਹੈ, ਭਾਵ ਕਿ ਜ਼ਰੂਰੀ ਗੱਲ ਨਹੀਂ ਹੈ ਕਿ ਇਸੇ ਵਾਸਤੇ ਦਰਵਾਜ਼ੇ ਵੱਡੇ ਜਾਂ ਚੌੜੇ ਬਣਾਏ ਨੇ, ਪਰ ਕਈਆਂ ਸਿੱਖਾਂ ਦੀ ਭਾਵਨਾ ਇਸ ਤਰ੍ਹਾਂ ਦੀ ਹੈ, ਉਹ ਇਹ ਗੱਲ ਕਹਿੰਦੇ ਨੇ, ਇਸ ਕਰਕੇ ਦਰਵਾਜ਼ੇ ਵੱਡੇ ਬਣਾਏ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਹੁਣ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ ਕਿ ਕਈਆਂ ਸਿੱਖਾਂ ਨੇ ਇਹ ਅੰਦਾਜ਼ਾ ਲਾਇਆ ਹੈ ਕਿ ਸਤਿਗੁਰੂ ਜੀ ਨੂੰ ਬਾਹਰ ਰੁਕਣਾ ਨਾ ਪਵੇ, ਉਹ ਘੋੜੇ ਤੇ ਚੜੇ ਹੋਣਗੇ ਤੇ ਚੜੇ ਚੜਾਇਆ ਹੀ ਅੰਦਰ ਲੰਘਣਗੇ, ਇਸ ਕਰਕੇ ਆਪਣੇ ਜਿਹੜੇ ਮਕਾਨ ਬਣਾਏ ਨੇ ਉਹਨਾਂ ਦੇ ਦਰਵਾਜ਼ੇ ਉੱਚੇ ਤੇ ਚੌੜੇ ਰਖਵਾਏ ਨੇ। ਅੰਤਰ ਤੇਰਾ ਚ ਚਿਤਰਤਕਾਰੀ, ਬੈਠਣ ਕਾਰਨ ਥਾਏ ਸੁਧਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਮਕਾਨ ਬਣਾਏ ਨੇ ਉਹਨਾਂ ਦੇ ਅੰਦਰਲੇ ਪਾਸੇ ਬਹੁਤ ਸਾਰੀ ਕੰਧਾਂ ਦੇ ਉੱਤੇ ਚਿੱਤਰਕਾਰੀ ਕੀਤੀ ਗਈ ਹੈ ਤੇ ਬੈਠਣ ਦੇ ਵਾਸਤੇ ਬਹੁਤ ਵਧੀਆ ਜਗ੍ਹਾ ਨੂੰ ਸੁਧਾਰਿਆ ਗਿਆ। ਕਹਿ ਸਕਲ ਮੈਂ ਮਿਲ ਤਿਸ ਬੇਰਾ, ਇਹਾਂ ਕਰਾਵੈ ਗੁਰ ਕੋ ਡੇਰਾ। ਹੁਣ ਜਿਨ੍ਹਾਂ ਨੇ ਮਕਾਨ ਬਣਾਏ ਨੇ ਸਤਿਗੁਰਾਂ ਦੇ ਵਾਸਤੇ ਉਹ ਫਿਰ ਸਾਰਿਆਂ ਸਿੱਖਾਂ ਦੇ ਵਿੱਚ ਇਹ ਬਚਨ ਕਰਦੇ ਨੇ, ਇਹਾਂ ਕਰਾਵੈ ਗੁਰ ਕੋ ਡੇਰਾ, ਕਿ ਜਦੋਂ ਸਤਿਗੁਰੂ ਜੀ ਆਉਣਗੇ ਤੇ ਸਤਿਗੁਰਾਂ ਦਾ ਜਿਹੜਾ ਡੇਰਾ ਹੈ ਨਾ ਇਸ ਘਰ ਦੇ ਵਿੱਚ ਹੀ ਕਰਵਾਇਆ ਜਾਏਗਾ। ਤੇ ਸਥਾਨ ਕੋ ਪੂਜੈ ਸਦਾ, ਗੁਰ ਪ੍ਰਤੀਖਤ ਆਵੈ ਕਦਾ। ਹੁਣ ਜਿਹੜਾ ਨੀਯਤ ਕਰ ਲਿਆ ਹੈ ਸਤਿਗੁਰਾਂ ਦੇ ਲਾਉਣ ਦੇ ਵਾਸਤੇ ਡੇਰੇ ਦਾ ਮਕਾਨ, ਉਸ ਜਗ੍ਹਾ ਦੀ ਵੀ ਬਹੁਤ ਜਿਆਦਾ ਪੂਜਾ ਹੁੰਦੀ ਹੈ। ਗੁਰੂ ਪ੍ਰਤੀਖਤ ਭਾਵ ਕੇ ਸਾਰੇ ਦੇ ਸਾਰੇ ਸਤਿਗੁਰਾਂ ਦੇ ਆਉਣ ਦੀ ਉਡੀਕ ਕਰ ਰਹੇ ਨੇ। ਆਵੇ ਕਦਾ ਸਾਰੇ ਕਹਿੰਦੇ ਨੇ ਕਿ ਪਤਾ ਨੀ ਸਤਿਗੁਰੂ ਜੀ ਕਦੋਂ ਆਉਣਗੇ।
ਕਿਨੂੰ ਸੁੰਦਰ ਬਾਗ ਲਗਾਏ ਕਦਲੀ ਬਦਰੀ ਤਰ ਸਮੁਦਾਏ,
ਤੇ ਕਿਸੇ ਪ੍ਰੇਮੀ ਸਿੱਖ ਨੇ ਬਹੁਤ ਸੁੰਦਰ ਬਾਗ ਲਗਾਇਆ ਹੈ, ਜਿਸ ਬਾਗ ਦੇ ਵਿੱਚ ਕੇਲਿਆਂ ਦੇ ਰੁੱਖ ਨੇ, ਬੇਰੀਆਂ ਨੇ ਤੇ ਹੋਰ ਬਹੁਤ ਸਾਰੇ ਰੁੱਖ ਨੇ।
ਆਰੂ ਆਮ ਰੂਦ ਬਹੁ ਮੇਵੇ ਲੱਗੇ ਸਿਓ ਜਿਨ ਕੋ ਖਗ ਸੇਵੇ,
ਕਵੀ ਜੀ ਲਿਖਦੇ ਨੇ ਕਿ ਬਾਗ ਦੇ ਵਿੱਚ ਆੜੂਆਂ ਦੇ ਰੁੱਖ ਨੇ, ਅਮਰੂਦਾਂ ਦੇ ਬੂਟੇ ਨੇ ਤੇ ਬਹੁਤ ਸਾਰੇ ਮੇਵਿਆਂ ਦੇ ਰੁੱਖ ਵੀ ਲੱਗੇ ਹੋਏ ਨੇ। ਇਸ ਤੋਂ ਇਲਾਵਾ ਸੇਬਾਂ ਦੇ ਵੀ ਬਹੁਤ ਸਾਰੇ ਬੂਟੇ ਨੇ, ਜਿਨ੍ਹਾਂ ਨੂੰ ਭਾਵ ਕੇ ਪੰਛੀ ਚਾਹੁੰਦੇ ਨੇ।
ਬਹੁ ਰੰਗਣ ਕੀ ਸੁੱਠ ਫੁਲਵਾਰੀ ਦਾਰ ਮਨੀ ਬੂਸੀ ਚਤ ਬਾਰੀ,
ਤੇ ਬਹੁਤ ਸਾਰੇ ਬਗੀਚੇ ਵੀ ਫੁਲਵਾੜੀਆਂ ਵੀ ਬਣਾਈਆਂ ਗਈਆਂ ਨੇ, ਜਿਨ੍ਹਾਂ ਫੁਲਵਾੜੀਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੰਗ ਬਿਰੰਗੇ ਫੁੱਲ ਨੇ। ਇਸ ਤੋਂ ਇਲਾਵਾ ਅਨਾਰ ਲੱਗੇ ਹੋਏ ਨੇ ਤੇ ਨਿੰਬੂਆਂ ਦੇ ਬੂਟੇ ਨੇ, ਜਿਹੜੇ ਕਿ ਪਾਣੀ ਪਾ ਕੇ ਪਾਲੇ ਜਾਂਦੇ ਨੇ।
ਲਤਕਾ ਲਾਏ ਮਨੋਹਰ ਨਾਨਾ ਹਿਤ ਬੈਠਣ ਕੇ ਬੀਚ ਸਥਾਨਾ,
ਬਹੁਤ ਸੁੰਦਰ ਜਿਹੜਾ ਬਗੀਚਾ ਬਣਿਆ ਹੋਇਆ ਉਹ ਬਹੁਤ ਹੀ ਮਨ ਨੂੰ ਮੋਹਣ ਵਾਲਾ ਹੈ। ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵੇਲਾਂ ਲਾਈਆਂ ਗਈਆਂ ਨੇ ਤੇ ਬੈਠਣ ਦੇ ਵਾਸਤੇ ਬਹੁਤ ਸੁੰਦਰ ਜਗ੍ਹਾ ਵੀ ਰੱਖੀ ਗਈ।
ਚੌਂ ਦਿਸ਼ ਮੈਂ ਸੁੰਦਰ ਸਬਜ਼ਾਈ ਮਣੀ ਬਡੂਰਮ ਮਨੋ ਸੁਹਾਈ,
ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਦਿਖਾਈ ਦਿੰਦੀ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮਣੀਆਂ ਦੇ ਨਾਲ ਉਹ ਬਗੀਚਾ ਪਰੋਤਾ ਹੋਵੇ।
ਕਿਨੂੰ ਉੱਤਮ ਅੰਨ ਧਰੇ ਹੈ ਮੇਵੇ ਮਦਰ ਕਤਰ ਕਰੇ ਹੈ,
ਕਈਆਂ ਸਿੱਖਾਂ ਨੇ ਬਹੁਤ ਉੱਤਮ ਕਿਸਮ ਦਾ ਜਿਹੜਾ ਅੰਨ ਹੈ ਉਹਨੂੰ ਤਿਆਰ ਕਰਕੇ ਰੱਖਿਆ ਹੈ ਤੇ ਕਈਆਂ ਨੇ ਸਤਿਗੁਰਾਂ ਦੇ ਛਕਣ ਦੇ ਵਾਸਤੇ ਮੇਵੇ ਮਿੱਠੇ ਇਕੱਠੇ ਕਰਕੇ ਰੱਖੇ ਨੇ।
ਸ੍ਰੀ ਗੁਰਿਆ ਮੈਂ ਦੇਹ ਆਹਾਰਾ ਸਕਲ ਸਮੱਗਰੀ ਕਰ ਧਰ ਤਿਆਰਾ,
ਖਾਣ ਵਾਲੀਆਂ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਨੂੰ ਇਕੱਠੀਆਂ ਕਰਕੇ ਰੱਖਿਆ ਹੋਇਆ। ਸਾਰੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਜੀ ਆਣ ਕੇ ਇੱਥੇ ਦਰਸ਼ਨ ਦੇਣਗੇ ਤੇ ਆਹ ਜਿਹੜੇ ਪਦਾਰਥ ਨੇ ਇਹ ਸਤਿਗੁਰਾਂ ਨੂੰ ਛਕਣ ਦੇ ਵਾਸਤੇ ਦਿੱਤੇ ਜਾਣਗੇ।
ਕਿਨੂੰ ਰੁਚਰ ਫਰਸ਼ ਬਨਵਾਏ ਅਸ ਕੇ ਹਿਤ ਤ੍ਰਿਣ ਕਿਨੂੰ ਰਖਾਏ,
ਉਥੋਂ ਦੇ ਰਹਿਣ ਵਾਲੇ ਕਈਆਂ ਪ੍ਰੇਮੀਆਂ ਸਿੱਖਾਂ ਨੇ ਬਹੁਤ ਸੁੰਦਰ ਅਸਤਬਲ ਬਣਵਾਏ ਹੋਏ ਨੇ, ਭਾਵ ਕੇ ਜਿੱਥੇ ਸਤਿਗੁਰਾਂ ਦੇ ਘੋੜੇ ਰੁਕਣ ਉਹਨਾਂ ਨੂੰ ਉੱਥੇ ਘਾਹ ਪੱਠਾ ਚਾਰਿਆ ਜਾਵੇ। ਇਸ ਕਰਕੇ ਘਾਹ ਪੱਠਾ ਵੀ ਪਹਿਲਾਂ ਬਹੁਤਾ ਸਾਰਾ ਤਿਆਰ ਕਰਕੇ ਰੱਖਿਆ।
ਇਤੇ ਆਦਿਕ ਵਸਤੂ ਗੁਰ ਕਾਰਨ ਧਰੈ ਕਰਨ ਨਿਤ ਕਰੈ ਸੰਭਾਰਨ,
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਤਿਗੁਰਾਂ ਦੇ ਵਾਸਤੇ ਆਪੋ ਆਪਣੇ ਘਰਾਂ ਦੇ ਵਿੱਚ ਸਿੱਖਾਂ ਨੇ ਬੜੀ ਸਾਂਭ ਸੰਭਾਲ ਦੇ ਨਾਲ ਰੱਖੀਆਂ ਨੇ।
ਗੁਰੇ ਅੰਤਰ ਜਾਮੀ ਸਰਬੱਗ ਸਭ ਥਲ ਸੰਗਤ ਸੇਵ ਕਰਤੱਗ,
ਭਾਵ ਕੇ ਇੱਕ ਦੂਜੇ ਨੂੰ ਸਿੱਖ ਕਹਿੰਦੇ ਨੇ। ਜਦੋਂ ਵੀ ਇੱਕ ਦੂਜੇ ਦੇ ਨਾਲ ਮਿਲਾਪ ਹੁੰਦਾ ਕਹਿੰਦੇ ਨੇ ਕਿ ਸਤਿਗੁਰੂ ਅੰਤਰ ਜਾਮੀ ਜੀ ਤੁਸੀਂ ਸਰਬੱਗ ਹੋ, ਤੁਸੀਂ ਸਮਰੱਥ ਹੋ, ਹਰ ਇੱਕ ਜਗ੍ਹਾ ਦੇ ਉੱਤੇ ਜਿਹੜੀ ਵੀ ਸੰਗਤ ਤੁਹਾਨੂੰ ਸੇਵਦੀ ਹੈ ਯਾਦ ਕਰਦੀ ਹੈ ਉਹ ਸੰਗਤ ਦੀ ਮਨ ਦੀ ਕਾਮਨਾ ਨੂੰ ਤੁਸੀਂ ਜ਼ਰੂਰ ਪੂਰਿਆਂ ਕਰਦੇ।
ਲਾਜ ਬਿਰਧ ਕੀ ਰਾਖ ਕਿਰਪਾਲਾ ਸਿੱਖਣ ਕੇ ਪ੍ਰਣ ਪੁਰੋ ਬਿਸਾਲਾ,
ਹੇ ਗਰੀਬਨ ਵਾਜ ਜੀ ਆਪਣੇ ਬਿਰਧ ਬਾਣੇ ਦੀ ਲਾਜ ਨੂੰ ਤੁਸੀਂ ਕਿਰਪਾਲੂ ਜੀ ਆਪ ਹੀ ਰੱਖਣਾ ਹੈ। ਅਸੀਂ ਸਾਰਿਆਂ ਸਿੱਖਾਂ ਨੇ ਇਸ ਤਰ੍ਹਾਂ ਦੇ ਪ੍ਰਣ ਧਾਰਨ ਕੀਤੇ ਨੇ, ਇਹਨਾਂ ਨੂੰ ਤੁਸੀਂ ਹੀ ਪੂਰਿਆਂ ਕਰਨਾ।
ਚੌਂ ਯੁਗ ਮੈਂ ਜਿਨ ਜਿਨ ਆਰਾਧੇ ਜਾਏ ਸਵਣ ਕੇ ਕਾਰਜ ਸਾਦੇ,
ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਮਨੋ ਕਿਸ ਤਰ੍ਹਾਂ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਅਰਦਾਸਾਂ ਦਾ ਜ਼ਿਕਰ ਕੀਤਾ ਹੈ ਕਵੀ ਸੰਤੋਖ ਸਿੰਘ ਜੀ ਨੇ। ਕਵੀ ਜੀ ਲਿਖਦੇ ਨੇ ਕਿ ਕਹਿੰਦੇ ਨੇ ਕਿ ਚਾਰੇ ਹੀ ਯੁੱਗਾਂ ਦੇ ਵਿੱਚ ਜਿੰਨੇ ਜਿੰਨੇ ਵੀ ਤੁਹਾਡੀ ਆਰਾਧਨਾ ਕੀਤੀ ਉਹਨਾਂ ਦੇ ਕਾਰਜਾਂ ਨੂੰ ਤੁਸੀਂ ਉੱਥੇ ਜਾ ਕੇ ਸਾਧਿਆ ਭਾਵ ਕੇ ਪੂਰਾ ਕੀਤਾ।
प्रेम डोरते ऐचत जोए निज समीप ही देखत सोए।
केंद्रे हे ग्रीवनवाज सचे पाचा जेड़े भी सिख ने प्रेम दी डोर दे नाल तुहानू खिचिया ते अपने समीप ही तुहानू अपने लागे ही उसने प्राप्त किया।
दैत बाली बल ने सुर लोक छीन लीन दे देवन शोक।
प्रमाण देंदे ने नाले अर्जा करदे ने केंद्र के देखो सचे पाचा बल राजे ने स्वर्ग दे लोक नू जित्या ते देवत्यां नू सोग दे के स्वर्ग दी प्राप्ति कीती।
शकर होण को जग अरंभे सुन सुर गण को पयो अचंभे।
भाव के बल नामे बलवान दैंत ने सुर लोक खो के देवत्यां नू सोग देण नू आप इंद्र होण दे लई जग करने शुरू कीते।
अपन सदन ते भय निरास हे मधुसूदन कर तव आस।
केंद्र ने के हे सचे पातशाह उस वेले तुसी बावन अवतार दे रूप दे विसी देवत्यां दी पुरी नू जदों खोलिया गया ते सारे देवते उस वेले बहुत ज्यादा निराश होए ते फिर सचे पातशाह जदों तुसी उस अवतार दे विसी ते तुहाडी उन्हां ने आराधना कीती।
इंदर समेत आराधन लागे बिन पनत बहु प्रेम सो पागे।
उस वेले समेत राजे इंदर दे सारे देवता ने तुहाडी आराधना कीती बेनतियां कीतियां प्रेम दे नाल अपने मन नूं रंग के।
तिन केहत प्रभ रहयो न गयो बावन रूप आप धर लयो।
सिख अर्जा करदे ने कि उस वेले सचे पातशाह जी हे भगवान जी तुहाडे तो रिहा ना गया ते तुसी उस वेले बावन रूप नू धारण कीता। क्योंकि साडी मानता इस तरह दी है कि असी भावे सिखा पर असी ये नहीं कहिंदे कि भगवान कृष्ण जी अवतार नहीं सन ओ भगवान नहीं होए। क्योंकि सतगुरां दे उपदेशां दे विच बार बार इस गल दा जिक्र आउंदा है कि सतयुग दे विच जेड़े बावन अवतार होए ने ओ भी साडे गुरु ने। इस तो अगे जेकर त्रेते दे विच राम चंद्र जी होए ने ओ भी साडे गुरु सन पर त्रेते युग दे। इसे तरह द्वापर दे विच जेकर कृष्ण भगवान जी होए ने ओ भी साडे गुरु सन पर ओ द्वापर युग दे विच सन। गुरबाणी दे विच पाठ भी आउंदा है सतयुग तै माण्यो छल्यो बल बावन पायो त्रेते तै माण्यो राम रघुवंश कहायो द्वापर कृष्ण मुरार कंस कृतार्थ कियो उगर सैन को राज अपै भगता जन दियो कलयुग प्रमाण नानक गुर अंगद अमर कहायो। सतगुरु जगजीत सिंह सचे पातशाह जी दे पावन पवित्र उपदेश दे विच भी इसे तरह दा जिक्र आउंदा है कि सतयुग तो लैके उस सारी लड़ी नू जुगा वार पूरिया करके इस लड़ी दे नाल जोड़िया कलयुग प्रमाण नानक गुर अंगद अमर कहायो के पहले जुगां दे ओ अवतार सन ओ गुरु सन ते कलयुग दे विच सतगुरु नानक देव सच्चे पातशाह फिर सतगुरु अंगद जी फिर सतगुरु अमरदास जी इसे तरह दी लड़ी जिहड़ी है ओ अज तक भी जा रही है। मेरा सिर्फ कहण तो भाव है कि सिखां दी इस तरह दी मनता है इस करके सिख नाले ते सतगुरु तेग बहादुर जी जेड़े के मौके दे मालक ने उन्हां दे चरणां दे विच बेनतियां करदे ने ते नाल दी नाल प्रमाण भी देंदे ने कि देखो सच्चे पातशाह जदों तुसी बावन अवतार नूं धारण कीता सतयुग दे विच उस वेले देवत्यां दी रक्षा कीती ते तुसी सारिआं सुरग दे देवत्यां नूं सुख पहुंचाया। अगे फिर होर प्रमाण दिंदे ने
जानियो भगत भूप अंबरीश रक्षक पाए प्रभु जगदीश।
इसे तरीके दे नाल राजे अमरीक दी भी वार्ता है सतगुरु प्रताप सिंह सचे पातशाह जी दे उपदेश दे विच आउंदा है कि बहुत वड्डा धर्मात्मा राजा सी जिन्ने के व्रत नूं धारण कीता व्रत नूं जिस दिन खोलना सी उस दिन जिहड़ा दुर्वासा ऋषि है ओ उत्थे पहुंच गया। राजे अमरीश ने आख्या कि हे ऋषिवर तुसी प्रसाद पानी छको ते उस ने की कीता दुर्वासे ऋषि ने ओ कहिंदा मैं इशनान करके आवांगा फेर प्रसादा छकांगा। इशनान दा बहाना करके जान बुझ के बाहर चला गया ते काफी देर वापस ही ना परतिया। ओने काफी दिनां तो वर्त नूं धारण कीता सी ओने अपना वर्त खोल लिया भाव के भोजन छक लिया
ਤੇ ਜਦੋਂ ਵਾਪਸ ਆਇਆ ਤੇ ਗੁੱਸਾ ਕੀਤਾ ਦਰਵਾਸ਼ੇ ਨੇ ਕਿ ਮੈਨੂੰ ਭੋਜਨ ਛਕਾਉਣ ਤੋਂ ਪਹਿਲਾਂ ਤੂੰ ਕਿਉਂ ਭੋਜਨ ਛਕਿਆ, ਮੇਰਾ ਅਪਮਾਨ ਕੀਤਾ, ਮੇਰਾ ਨਿਰਾਦਰ ਕੀਤਾ ਹੈ। ਵਿਦਵਾਨ ਸੱਜਣ ਕਹਿੰਦੇ ਨੇ ਵਾਲਾਂ ਦੀ ਜਟਾ ਨੂੰ ਪੁੱਟ ਕੇ ਇੱਕ ਉਸਨੇ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਪੁਰਖ ਪੈਦਾ ਕੀਤਾ ਤੇ ਉਸ ਪੁਰਖ ਨੂੰ ਲਾਇਆ ਰਾਜੇ ਅਵਰੀਸ਼ ਦੇ ਮਗਰ ਕਿ ਤੂੰ ਇਸ ਦੀ ਹੱਤਿਆ ਕਰ, ਇਸ ਨੂੰ ਮਾਰ। ਉਸ ਵੇਲੇ ਫਿਰ ਉਹ ਤੇ ਕੁਝ ਨਾ ਵਿਗਾੜ ਸਕਿਆ। ਦੂਸਰੇ ਪਾਸੇ ਭਗਵਾਨ ਜੀ ਨੇ ਐਸੀ ਰੱਖਿਆ ਕੀਤੀ ਕਿ ਸੁਦਰਸ਼ਨ ਚੱਕਰ ਛੱਡਿਆ ਉਸ ਦੇ ਪਿੱਛੇ ਜਿਹੜਾ ਕਿ ਰਾਜੇ ਅਮਰੀਸ਼ ਨੂੰ ਮਾਰਨਾ ਚਾਹੁੰਦਾ ਸੀ, ਉਸ ਸ਼ਕਤੀਸ਼ਾਲੀ ਪੁਰਸ਼ ਦਾ ਨਾਸ ਕੀਤਾ ਤੇ ਫੇਰ ਉਹ ਜਿਹੜਾ ਸੁਦਰਸ਼ਨ ਚੱਕਰ ਸੀ ਉਹ ਚੱਲਿਆ ਦੁਰਵਾਸ਼ਾ ਦੇ ਮਗਰ ਕਿ ਦੁਰਵਾਸ਼ਾ ਨੂੰ ਖਤਮ ਕਰਨਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਆਉਂਦਾ, ਫਿਰ ਭੱਜਿਆ ਬਾਹਮਣ ਪੰਡਿਤ, ਫਿਰ ਭੱਜਿਆ ਦੁਰਵਾਸ਼ਾ, ਬ੍ਰਹਮ ਲੋਕ, ਸ਼ਿਵ ਲੋਕ ਸਾਰੀਆਂ ਪੁਰੀਆਂ ਦੇ ਵਿੱਚ ਗਿਆ, ਪਰ ਕੋਈ ਵੀ ਉਸ ਦੀ ਰੱਖਿਆ ਨਾ ਕਰ ਸਕਿਆ। ਆਖਰਕਾਰ ਉਸ ਨੂੰ ਕਿਸੇ ਨੇ ਰਾਏ ਦਿੱਤੀ ਹੈ ਕਿ ਤੂੰ ਉਸੇ ਹੀ ਰਾਜੇ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚ ਜਾ, ਹੋ ਸਕਦਾ ਕਿ ਅਰਜ ਕਰਕੇ ਤੇਰੀ ਖੁਲਾਸੀ ਹੋ ਜਾਏ। ਫੇਰ ਉਸੇ ਰਾਜੇ ਅਮਰੀਸ਼ ਦੇ ਚਰਨਾਂ ਦੇ ਵਿੱਚ ਦੁਰਵਾਸ਼ਾ ਰਿਸ਼ੀ ਨੂੰ ਡਿੱਗਣਾ ਪਿਆ ਤੇ ਫੇਰ ਉਸ ਨੇ ਅਰਜ ਕਰਕੇ ਭਗਵਾਨ ਤੋਂ ਉਸ ਦੁਰਵਾਸ਼ਾ ਰਿਸ਼ੀ ਨੂੰ ਮੁਕਤ ਕਰਾਇਆ। ਭਾਵ ਕੇ ਪਰਉਪਕਾਰ ਦੇ ਵਾਸਤੇ ਐਸੇ ਧਰਮਾਤਮਾ ਪੁਰਸ਼ ਪਰਉਪਕਾਰੀ ਹੁੰਦੇ ਨੇ। ਹੁਣ ਸਿੱਖਾਂ ਨੇ ਪ੍ਰਮਾਣ ਦਿੱਤਾ ਹੈ ਕਿ ਰਾਜੇ ਅਮਰੀਸ਼ ਦੀ ਵੀ ਤੁਸੀਂ ਰੱਖਿਆ ਕੀਤੀ, ਭਗਵਾਨ ਸੁਦਰਸ਼ਨ ਚੱਕਰ ਉਸ ਦੇ ਹਿੱਤ ਦੇ ਵਾਸਤੇ ਹੀ ਦੁਰਵਾਸ਼ਾ ਨੂੰ ਮਾਰਨ ਦੇ ਵਾਸਤੇ ਚਲਾਇਆ। ਤ੍ਰੇਤੇ ਰਾਮ ਚੰਦ ਅਵਤਾਰ ਬਣ ਗਵਣੇ ਜਿਨ ਚਰਤ ਉਦਾਰ। ਹੇ ਸੱਚੇ ਪਾਤਸ਼ਾਹ ਜੀ, ਤ੍ਰੇਤੇ ਯੁਗ ਦੇ ਵਿੱਚ ਤੁਸੀਂ ਭਗਵਾਨ ਰਾਮ ਚੰਦਰ ਜੀ ਦੇ ਅਵਤਾਰ ਨੂੰ ਧਾਰਨ ਕੀਤਾ, ਜੰਗਲਾਂ ਦੇ ਵਿੱਚ ਭ੍ਰਮਣ ਕਰਕੇ ਬੜੇ ਵੱਖਰੇ ਵੱਖਰੇ ਕੌਤਕ ਕੀਤੇ। ਬੀਤੇ ਪ੍ਰਤੀਖਤ ਜਿਹ ਚਿਰ ਕਾਲਾ ਜਾਤ ਭੀਲਣੀ ਬਹੁਰ ਉਬਾਲਾ। ਜਦੋਂ ਤੁਸੀਂ ਜੰਗਲ ਦੇ ਵਿੱਚ ਭਗਵਾਨ ਰਾਮ ਚੰਦਰ ਜੀ ਦੇ ਰੂਪ ਦੇ ਵਿੱਚ ਵਿਚਰੇ ਸੀ ਤੇ ਬਹੁਤ ਚਿਰ ਤੋਂ ਤੁਹਾਡੀ ਇੱਕ ਪ੍ਰੇਮਣ ਤੁਹਾਡਾ ਦਰਸ਼ਨ ਕਰਨ ਦੀ ਉਡੀਕ ਧਾਰਨ ਕਰੀ ਬੈਠੀ ਸੀ, ਜਿਸ ਦਾ ਨਾਮ ਸੀ ਭੀਲਣੀ। ਦਰਅਸਲ ਭੀਲਣੀ ਉਸ ਦਾ ਨਾਮ ਨਹੀਂ ਸੀ, ਉਹਦਾ ਨਾਮ ਸੀ ਸ਼ਬਰੀ। ਜੰਗਲ ਦੇ ਵਿੱਚ ਰਹਿਣ ਦੇ ਕਰਕੇ ਉਹਨੂੰ ਭੀਲਣੀ ਨਾਂ ਦੇ ਨਾਲ ਹੀ ਜ਼ਿਆਦਾ ਯਾਦ ਕੀਤਾ ਜਾਂਦਾ। ਦਰਅਸਲ ਉਹਦਾ ਨਾਮ ਸੀ ਸ਼ਬਰੀ। ਕਵੀ ਸੰਤੋਖ ਸਿੰਘ ਜੀ ਉਸ ਗੱਲ ਦਾ ਪ੍ਰਮਾਣ ਦੇ ਰਹੇ ਨੇ ਕਿ ਸਿੱਖ ਕਹਿੰਦੇ ਨੇ ਬਹੁਤ ਚਿਰ ਤੋਂ ਭਗਵਾਨ ਜੀ ਉਸ ਸਮੇਂ ਦੇ ਵਿੱਚ ਉਹ ਤੁਹਾਡੀ ਉਡੀਕ ਕਰ ਰਹੀ ਸੀ। ਤੇ ਸੰਤੋਸ਼ ਦੇਣ ਕੇ ਕਾਰਨ ਸ੍ਰੀ ਪ੍ਰਭ ਕੀਨ ਸਨਿਕਟ ਪਧਾਰਨ। ਭਗਵਾਨ ਰਾਮ ਚੰਦਰ ਜੀ ਨੇ ਉਸ ਭੀਲਣੀ ਨੂੰ ਸੰਤੋਖ ਦੇਣ ਦੇ ਵਾਸਤੇ, ਕਿਰਤਾਰਥ ਕਰਨ ਦੇ ਵਾਸਤੇ ਉਹਨੂੰ ਜਾ ਕੇ ਉਹਦੇ ਕੋਲ ਕੁਟੀਆ ਦੇ ਵਿੱਚ ਦਰਸ਼ਨ ਦਿੱਤਾ। ਮਨੋ ਕਾਮਨਾ ਪੂਰਨ ਕੀਨ ਸਭ ਤੇ ਉੱਚੋ ਪਦ ਤਿਸ ਦੀਨ। ਉਸ ਭੀਲਣੀ ਦੀ ਮਨੋ ਕਾਮਨਾ ਨੂੰ ਭਗਵਾਨ ਰਾਮ ਚੰਦਰ ਜੀ ਨੇ ਪੂਰਿਆ ਕੀਤਾ, ਕਿਉਂਕਿ ਉਸ ਦੀ ਕਾਮਨਾ ਸੀ ਭਗਵਾਨ ਜੀ ਮੈਨੂੰ ਦਰਸ਼ਨ ਦੇਣ। ਇਸ ਕਰਕੇ ਭਗਵਾਨ ਜੀ ਨੇ ਦਰਸ਼ਨ ਦਿੱਤੇ। ਇਸ ਤੋਂ ਇਲਾਵਾ ਇਹ ਵੀ ਬਹੁਤ ਜ਼ਿਆਦਾ ਮਸ਼ਹੂਰ ਇਤਿਹਾਸ ਹੈ ਕਿ ਭੀਲਣੀ ਨੇ ਆਪਣੇ ਜੂਠੇ ਬੇਰ ਖਵਾਏ। ਜੂਠੇ ਬੇਰ ਕਿਉਂ ਖਵਾਏ? ਕਿਉਂਕਿ ਪ੍ਰੇਮਣ ਇੰਨੀ ਸੀ, ਉਹਨੇ ਸੋਚਿਆ ਕਿ ਭਗਵਾਨ ਜੀ ਆਉਣਗੇ ਤੇ ਮੈਂ ਬੇਰ ਛਕਾਵਾਂਗੀ। ਇਸ ਕਰਕੇ ਬੇਰ ਨੂੰ ਮੂੰਹ ਦੇ ਵਿੱਚ ਲੈ ਕੇ ਚੱਬਦੀ ਸੀ। ਜਿਹੜਾ ਬੇਰ ਮਿੱਠਾ ਲੱਗਦਾ ਸੀ ਉਸ ਨੂੰ ਰੱਖ ਲੈਂਦੀ ਸੀ, ਜਿਹੜਾ ਕੌੜਾ ਕਸੈਲਾ ਹੁੰਦਾ ਸੀ ਉਹਨੂੰ ਸੁੱਟ ਦਿੰਦੀ ਸੀ। ਇਸ ਤਰ੍ਹਾਂ ਦੀ ਵਿਥਿਆ ਹੈ ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਭਗਵਾਨ ਨੇ ਉਸਦੇ ਬੇਰਾਂ ਨੂੰ ਪ੍ਰਵਾਨ ਕੀਤਾ ਤੇ ਜਿਹੜੇ ਹੋਰ ਸਾਧੂ ਸੰਤ ਮਹਾਤਮਾ ਜਿਹੜੇ ਕਿ ਆਪਣੇ ਆਪ ਨੂੰ ਉੱਚੀ ਕੁਲ ਦੇ ਤੇ ਵੱਡੇ ਤਪਸਵੀ ਸਮਝਦੇ ਸਨ ਉਹਨਾਂ ਨੂੰ ਨੀਚਾ ਦਿਖਾਇਆ ਭਗਵਾਨ ਰਾਮ ਚੰਦਰ ਜੀ ਨੇ। ਇਹ ਵੀ ਇੱਕ ਇਤਿਹਾਸਕ ਘਟਨਾ ਹੈ ਕਿ ਉੱਥੇ ਇੱਕ ਪੰਪਾਸਰ ਨਾਂ ਦਾ ਸਰੋਵਰ ਸੀ ਜਿਹਦੇ ਵਿੱਚ ਕਿਰਮ ਪੈ ਗਏ, ਕੀੜੇ ਪੈ ਗਏ, ਪਾਣੀ ਬਹੁਤ ਜ਼ਿਆਦਾ ਗੰਧਲਾ ਹੋ ਗਿਆ ਤੇ ਉਸ ਵੇਲੇ ਭਗਵਾਨ ਰਾਮ ਚੰਦਰ ਜੀ ਨੇ ਐਸਾ ਕੌਤਕ ਵਰਤਾਇਆ ਉਸ ਭੀਲਣੀ ਦੀ ਉੱਚੀ ਅਵਸਥਾ ਨੂੰ ਦਰਸਾਉਣ ਦੇ ਵਾਸਤੇ। ਭਗਵਾਨ ਰਾਮ ਚੰਦਰ ਜੀ ਨੇ ਆਖਿਆ ਕਿ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਮਹਾਤਮਾ ਤੇ ਤਪਸਵੀ ਸਮਝਦੇ ਹੋ, ਆਪੋ ਆਪਣੇ ਚਰਨਾਂ ਦਾ ਪਾਣੀ ਧੋ ਕੇ ਪਾਓ। ਸਾਰਿਆਂ ਨੇ ਪਾਇਆ ਪਰ ਪਾਣੀ ਨਿਰਮਲ ਨਹੀਂ ਹੋਇਆ, ਉਹਦੇ ਕਿਰਮ ਸਾਫ਼ ਨਹੀਂ ਹੋਏ। ਭਗਵਾਨ ਰਾਮ ਚੰਦਰ ਜੀ ਕਹਿੰਦੇ ਨੇ ਭਾਵੇਂ ਮੇਰੇ ਵੀ ਚਰਨ ਧੋ ਕੇ ਪਾਲੋ, ਇਹ ਪਾਣੀ ਸਾਫ਼ ਨਹੀਂ ਹੋਣਾ। ਇਤਿਹਾਸਕ ਘਟਨਾ ਹੈ ਕਿ ਭਗਵਾਨ ਰਾਮ ਚੰਦਰ ਜੀ ਦੇ ਚਰਨਾਂ ਨੂੰ ਧੋ ਕੇ ਵੀ ਉਹ ਪਾਣੀ ਉਸ ਪੰਪਾਸਰ ਦੇ ਵਿੱਚ ਪਾਇਆ ਗਿਆ ਪਰ ਪਾਣੀ ਫੇਰ ਵੀ ਸਾਫ਼ ਤੇ ਨਿਰਮਲ ਨਹੀਂ ਹੋਇਆ। ਕਿਰਮ ਉਸੇ ਤਰ੍ਹਾਂ ਹੀ ਬਾਵਜੂਦ ਰਹੇ फिर भगवान रामचंद्र जी ने आख्या ए जेरी भगतनी भीलनी है ए जेरी शबरी है एदे चरणा दा पानी लेके पंपा सर सरोवर दे विच पाओ ते फिर भीलनी दे चरणा नू तोता गया ते फिर ओ पानी सरोवर दे विच पाया गया ते पानी बिलकुल निर्मल हो गया बिलकुल साफ हो गया कोई भी किरम उथे रह नहीं सकिया। इस तरह दा कौतक करके भगवान रामचंद्र जी ने भीलनी दी मनो दशा नू सारयां दे सामने प्रगट कीता ते दस्या के प्रेमी जन किस तरह दा होना चाहिए। मेरा सिर्फ कहण तों पावे है कि इस जगह दे उते कवि संतोख सिंह जी जिक्र कर रहे ने इसे तरह दी मनोकामना उह सिख कहिंदे ने कि भगवान रामचंद्र जी दे समय दे विच तुसी शबरी दी पूरियां कीती ते सारयां तों उच्ची पदवी उस नू प्रदान कीती। पुण श्री कृष्ण बिदर के गए सोदामा के तंदल खए। फिर अगला द्वापर दा प्रमाण है कि भगवान कृष्ण दे रूप दे विच तुसी दुर्योधन नू छड के बिदर दे घर दे विच चले गए। इसे तरह वापरिया भी तुसी बहुत सारा इतिहास जानदे हो। मैं बहुता लम्मे इस गेड़ दे विच नहीं पैना कि किस तरह भगवान ने जाके बिदर जी दे घर दे विच दर्शन दिते। अगला होर प्रमाण है सुदामा के तंदल लए। फिर सुदामे दे तुसी जेड़े टुटे फुटे चौल सी ओ भी प्रवान कीते ते उहदा घर बार अलीशान अपनी कृपा दे नाल बना दिता। लाज द्रौपदी की रख लीन रचा कीन पिखे जो दीन। इस तो इलावा सिख भी अर्ज करदे ने कि सच्चे पातशाह भगवान कृष्ण दे रूप दे विच जदों तुसी अवतार नूं धारण कीता सी ते जदों द्रौपदी दी लाज नूं ओहदी पत नूं इज्जत नूं लाया जा रहा सी उस वेले द्रौपदी ने तुहाडी आराधना कीती ते तुसी द्रौपदी दी लाज नूं भी रखिया। रचा कीन पिखे जो दौन। इस करके किन्ना किन्ना दी गिनती करिए कि किन्ना किन्ना दी हे सच्चे पातशाह जी रखिया तुसी कीती भगवान कृष्ण दे अवतार दे विच। श्री नानक कल में अवतार नगर एवन माद बाजार। फिर सतगुरु नानक देव सच्चे पातशाह जी दे रूप दे विच सच्चे पातशाह तुसी प्रगट होए ते तुसी नगर एवनावाद दे विच पहुंच गए भाव के भाई लालो दे कर। लालो शूद्र ताहे कर जाहे रुच सो असन बनायो खाहे। मलक भागो नू छड़ दिता ते फिर तुसी एक शूद्र छोटी जात वाले भाई लालो दे घर दे विच जा विराजे उथे रहे ते रुचि दे नाल ओदे घर दे विचों भोजन छकिया। तिन गादी पर पए जो पाछे इसी रीत जिम प्रेमी बांछे। हे सच्चे पातशाह सतगुरु नानक तों बाद जेड़े जेड़े भी इस जगह दे उते बैठे उसे रीति दे नाल प्रेमियां दे मनोकामना नूं सारयां ने पूरियां कीता। करत रहे सब पूरन आसा यहां ते हमें सवन पर वासा। इस करके सारे सिख बेनतियां करदे ने कि सच्चे पातशाह हमेशा तुसी प्रेमियां दियां आशावां नूं पूरियां करदे रहो। इस करके हे सतगुरु तेग बहादुर जी सानू वी इस वेले तुहाडा भरोसा है तुहाडा यकीन। दीन दयाल की बाण विचारत यहां ते हम प्रतीक ना तारत। हे सच्चे पातशाह तुसी दीना दे उते दया करन वाले दयालु हो इस तरह दी तुहाडी आदत है हम यहां ते प्रतीक ना तारते। इस करके सिख अर्जा करदे ने कि सच्चे पातशाह दीना दे उते तुसी दया करदे हो इसे करके असी तुहाडे आउणे दी उड़ीक कर रहे हां। कृपा करके सच्चे पातशाह जिन्ना छेती हो सके तुसी आण के दर्शन दियो। इस तरह दीआं जिहड़ीआं अरदासां ने इस तरह दीआं जिहड़ीआं बेनतियां ने ਉਹ ਸਾਰੇ ਪੂਰਬ ਦੇ ਵਿਚ ਰਹਿਣ ਵਾਲੇ ਸਿੱਖ ਸੇਵਕ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿਚ ਕਰ ਰਹੇ ਨੇ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ।
हे गोविंद हे गुण निदान जाकै सदा विवेक। हे अपरंपर हर हरे है पीहो वनहार। हे संता कै सदा संग ने धाराया धार। हे ठाकुर हो दास रो मैं निर्गुण गुण नहीं कोय। नानक दी जय नाम दान राखो ही है परोय। जाही कुल ते प्रगट होय ताही कुल को नाम। पुन द्वादश गुरिंड को मेरी है परनाम।
एक ओंकार वाहिगुरु जी की फतेह। श्री भगवती जी सहाय पातशाही बारहवीं। प्रथम भगवती सिमर कै गुरु नानक लई त्याय। फिरंगत गुरते अमरदास रामदास हुई सहाय। अर्जन हर गोविंद नो सिमरो श्री हर आये। श्री हर कृष्ण जी त्याय जिस डिठिया सब दुख जाए। तेग बहादुर सिमरिय कर नौनी दावा ताय। दसवें पातशाह श्री गुरु गोविंद सिंह जी सब थाई होये जी सहाय। सतगुरु बालक सिंह जी सिमरिया जिन्हा ने धर्म का मार्ग दिया बताए। अकाल पुरख श्री सतगुरु राम सिंह जी जिन जम तो लिया छुड़ाए। जोत का जामा श्री सतगुरु हरि सिंह जी सिमरिया जिन्हा ने टुटी लई मिलाए। वड्डे प्रताप वाले अटल प्रतापी मेहरवान श्री सतगुरु प्रताप सिंह जी सिमरिया जिन्हा ने कलयुग विच सुच सोत नाम बाणी का प्रवाह दिता चलाए। श्री सतगुरु जगजीत सिंह सचे पातशाह जी सिमरिया जन्म मरण दुख जाए। हाजरा हजूर पहरे दे मालक श्री सतगुरु उदय सिंह जी सब थाई होना जी सहाय। गुरा के चार साहबजादे पंज प्यारे चाली मुक्ते बेअंत शहीदा भगतां दी कमाई वाल ध्यान तरके आप जी दा पवित्र नाम चेते आवे। हे सचे पातशाह जी असीं सदा ही भुलण हार हां। आप सदा ही बख्शिंद पिता हो दरो करो सिखी सिदक बख्शो। बेमुख होके ना मरिए पातशाह जी धरती ते धर्म वरताओ। महामलेश दा नाश करो अपने संत खालसे दा प्रकाश करो। गऊ गरीब दे कष्ट नू दूर करो। कुल सृष्टि आप जी दा पवित्र नाम जपे किसे नू दुख होवे ना। श्री सतगुरु राम सिंह सचे पातशाह जी साडी प्रार्थना है आप जी दे चरणा विच गरीबन वास साडा धर्म बनया रहे। सतगुरु सचे पातशाह जी आप जी दे पावन पवित्र इतिहास दी कथा होई है जो पढ़िया है सुनिया है साड़िया मना ते वसाउणा। जुगां पर्यंत इसे तरह आप जी दा जस गायन करदे रहिए। सतगुरु राम सिंह सचे पातशाह जी आप जी दी प्यारी साध संगत एकत्र हो के आप जी दे पवित्र नाम दा जाप करन लगी है। जाप करन दा बल बख्शो। मन बिरतियां नूं एकाग्रता बख्शो। नाम दा रस बख्शो। रख लो बख्श लो दियो दीदार। श्री सतगुरु राम सिंह जी नाम चढ़दी कला आप जी दे भाणे सरबत दा भला।